ਵਾਹਿਗੁਰੂ ਸਾਹਿਬ ਜੀਓ ਭੈਰੋਂ ਮਹੱਲਾ ਪੰਜਵਾਂ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰਾਖਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰਦੇਵ ਦਸ ਪਾਤਸ਼ਾਹੀਆਂ ਦੇ ਪ੍ਰਕਾਸ਼ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਆਪ ਜੀ ਦੀ ਕਿਰਪਾ ਕਰਕੇ ਚੱਲ ਰਹੀ ਲੜੀਵਾਰ ਕਥਾ ਜੋ ਅੱਜ 1151 ਅੰਗ ਤੋਂ ਆਰੰਭ ਹੋਵੇਗੀ। ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਜੋ ਅਰਥਾਂ ਦੀ ਪ੍ਰਣਾਲੀ ਦਮਦਮਾ ਸਾਹਿਬ ਵਿਖੇ ਖਾਲਸੇ ਪੰਥ ਨੂੰ ਬਖਸ਼ੀ ਹੈ, ਸੋ ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਕਿਰਪਾ ਕਰੋ, ਅਰਥਾਂ ਦੀ ਬਖਸ਼ਿਸ਼ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ, ਨਿੰਦਕ ਕਹੋ ਫਿਟਕੇ ਸੰਸਾਰ। ਇਹ ਐਸੀ ਸੰਸਾਰ ਦੀ ਰੀਤ ਹੈ ਕਿ ਜਦੋਂ ਅਕਾਲ ਪੁਰਖ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਵੀ ਇੱਥੇ ਕਈ ਲੋਕ ਵਿਰੋਧ ਕਰਦੇ ਹਨ, ਨਿੰਦਿਆ ਕਰਦੇ ਹਨ, ਬਹੁਤ ਸਾਰੀਆਂ ਗੱਲਾਂ ਬਣਾ ਬਣਾ ਕੇ ਕਹਿੰਦੇ ਹਨ, ਤਾਂ ਉਸ ਨਿੰਦਕ ਦਾ ਕੀ ਹਾਲਾਤ ਬਣਦੀ ਏ? ਉਹ ਇਹਦੇ ਵਿਚ ਸ਼ਬਦ ਦੇ ਵਿਚ ਕਹੀ ਗਈ ਹੈ। ਕਹਿੰਦੇ ਹਨ, ਸਾਰੇ ਨਿੰਦਕ ਸਾਰੇ ਸੰਸਾਰ ਵੱਲੋਂ ਨਿੰਦਕਾਂ ਨੂੰ ਨਿੰਦਕ ਨੂੰ ਫਟਕਾਰਾਂ ਪੈਂਦੀਆਂ ਹਨ, ਫਟਕਾਰਿਆ ਜਾਂਦਾ ਸਾਰੇ ਸੰਸਾਰ ਦੇ ਅੰਦਰ। ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਦਾ ਸਾਰਾ ਵਿਵਹਾਰ ਜਿਹਦੇ ਨਾਲ ਉਹ ਲੈਣ ਦੇਣ ਕਰਦਾ, ਉਹ ਝੂਠਾ ਫਟਕਾਰਿਆ ਹੋਇਆ, ਕੋਈ ਉਹਦੇ ਤੇ ਭਰੋਸਾ ਨਹੀਂ ਕਰਦਾ। ਨਿੰਦਕ ਕਾ ਮੈਲਾ ਆਚਾਰ, ਉਹਦਾ ਆਚਾਰ ਨਿੰਦਕ ਦਾ ਮੈਲਾ ਹੋ ਜਾਂਦਾ, ਜੀਵਨ ਦੇ ਕਰਮ ਅਸ਼ੁੱਧ ਹੋ ਜਾਂਦੇ ਹਨ। ਦਾਸ ਆਪਣੇ ਕਉ ਰਾਖਣ ਹਾਰ, ਪਰ ਜਿਹੜਾ ਦਾਸ ਜਿਹਦੀ ਉਹ ਨਿੰਦਿਆ ਕਰਦਾ ਨਿੰਦਕ, ਉਹਨੂੰ ਰੱਖਣ ਵਾਲਾ ਆਪ ਵਾਹਿਗੁਰੂ ਅਕਾਲ ਪੁਰਖ ਹੈ। ਨਿੰਦਕ ਮੂਆ ਨਿੰਦਕ ਕੈ ਨਾਲ, ਫਿਰ ਇੱਥੇ ਮਹਾਰਾਜ ਨੇ ਕਿਹਾ ਵੀ ਨਿੰਦਕ ਜਿਹੜਾ ਉਹ ਕਿਸੇ ਨਿੰਦਕ ਦੀ ਸੰਗਤ ਕਰਦਾ ਸੀ। ਫਿਰ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਇੱਕ ਦੂਜੇ ਨੂੰ, ਅੱਜ ਕੱਲ ਤੇ ਸੌਖਾ ਇੰਟਰਨੈਟ ਤੇ ਵੀ ਹੋ ਜਾਂਦੇ ਇਕੱਠੇ, ਵੀ ਆ ਜਾਓ ਆਪਾਂ ਰਲ ਕੇ ਗੰਦ ਖਾਈਏ, ਕੱਲੇ ਕੱਲੇ ਕਿਉਂ ਖਾਂਦੇ ਆ। ਇਸ ਤਰ੍ਹਾਂ ਨਿੰਦਿਆ ਕਰਦੇ ਨੇ ਗੁਰੂ ਅਸਥਾਨਾਂ ਦੀ, ਗੁਰੂ ਕੇ ਪਿਆਰਿਆਂ ਦੀ, ਗੁਰੂ ਕੇ ਇਤਿਹਾਸਕ ਸ਼ਖਸੀਅਤਾਂ ਦੀ। ਤਾਂ ਮਖੌਟਾ ਵੀ ਕ੍ਰਾਂਤੀਕਾਰੀਆਂ ਦਾ ਪਾਈ ਫਿਰਦੇ ਹਨ, ਪਰ ਕਰਦੇ ਨਿੰਦਿਆ ਹਨ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਿੰਦਕ ਰਲ ਕੇ ਇੱਕ ਦੂਜੇ ਨਾਲ ਮਿਲ ਕੇ ਆਪਣੇ ਜੀਵਨ ਦੀ ਤਬਾਹੀ ਕਰਦੇ ਹਨ। ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਨਿੰਦਕ ਕੈ ਸਿਰ ਕੜਕੇ ਉਹ ਕਾਲ ਰਹਾਉ। ਪਰ ਜਿਹੜੇ ਵਾਹਿਗੁਰੂ ਦੇ ਜਨ ਪਿਆਰੇ ਹਨ, ਉਹਨਾਂ ਨੂੰ ਆਪ ਵਾਹਿਗੁਰੂ ਰੱਖਣ ਵਾਲਾ ਹੈ, ਤੇ ਨਿੰਦਕ ਦੇ ਸਿਰ ਤੇ ਇਸ ਤਰ੍ਹਾਂ ਜਿਵੇਂ ਬਿਜਲੀ ਕੜਕਦੀ ਆਕਾਸ਼ ਦੀ, ਇਸ ਤਰ੍ਹਾਂ ਕਾਲ ਮੌਤ ਉਹਦੇ ਸਿਰ ਤੇ ਕੜਕਦੀ ਹੈ। ਵਿਸ਼ਰਾਮ ਦੇ ਕੇ ਕਹਿੰਦੇ ਹਨ ਰਹਾਉ। ਨਿੰਦਕ ਕਾ ਕਹਿਆ ਕੋਈ ਨਾ ਮੰਨੈ, ਇਹ ਨਿੰਦਕ ਪਹਿਲਾਂ ਪਹਿਲਾਂ ਤੇ ਬੜੇ ਲੱਛੇਦਾਰ ਗੱਲਾਂ ਕਰਕੇ ਲੋਕਾਂ ਨੂੰ ਥੋੜਾ ਚਿਰ ਤੇ ਭਰਮਾ ਲੈਂਦਾ, ਪਰ ਜਿਵੇਂ ਨਕਲੀ ਗਹਿਣਿਆਂ ਤੇ ਕੀਤੀ ਹੋਈ ਪਾਲਿਸ਼ ਥੋੜੇ ਚਿਰ ਬਾਅਦ ਉੱਡ ਜਾਂਦੀ, ਇੱਕ ਸੁੰਭੇ ਦੇ ਫੁੱਲ ਦਾ ਰੰਗ ਥੋੜੇ ਚਿਰ ਬਾਅਦ ਕੱਪੜਿਆਂ ਤੋਂ ਲਹਿ ਜਾਂਦਾ, ਇਸ ਤਰ੍ਹਾਂ ਨਿੰਦਕ ਦਾ ਇੱਕ ਵਾਰੀ ਤੇ ਪੂਰੀ ਚੜਾਈ ਹੁੰਦੀ, ਬਹੁਤ ਜ਼ਿਆਦਾ ਫਿਰ ਡਿੱਗ ਪੈਂਦਾ ਹੈ। ਇਹਦੀ ਕਹੀ ਹੋਈ ਗੱਲ ਤੇ ਕੋਈ ਭਰੋਸਾ ਨਹੀਂ ਕਰਦਾ। ਨਿੰਦਕ ਝੂਠ ਬੋਲ ਪਛਤਾਨੇ, ਫਿਰ ਇਹ ਝੂਠ ਬੋਲ ਬੋਲ ਕੇ ਪਛਤਾਉਂਦੇ ਰਹਿੰਦੇ ਹਨ। ਹਾਥ ਪਛੋ ਰਹੇ ਸਿਰ ਧਰਨ ਲਗਾਹੇ, ਐਸੀ ਮਾਰ ਪੈਂਦੀ ਨਿੰਦਰ ਨੂੰ ਨਿੰਦਕ ਨੂੰ, ਫਿਰ ਹੱਥ ਮਰੋੜਦਾ ਪਛਤਾਉਂਦਾ ਵੀ ਕਿਉਂ ਇਸ ਪਾਸੇ ਲੱਗੇ ਸੀ। ਤੇ ਧਰਤੀ ਤੇ ਸਿਰ ਲਗਾ ਲਗਾ ਕੇ ਫਿਰ ਆਪਣੇ ਆਪ ਨੂੰ ਕਹਿੰਦਾ ਕਹਿਣ ਜੋਗਾ ਵੀ ਨਹੀਂ ਰਹਿੰਦਾ ਕਿਉਂਕਿ ਪਹਿਲਾਂ ਕ੍ਰਾਂਤੀਕਾਰੀ ਬਣਿਆ ਸੀ ਤੇ ਹੁਣ ਕਵੇ ਵੀ ਕਿਸ ਨੂੰ ਨਿੰਦਕ ਕੋ ਦਈ ਛੋੜੈ ਨਾਹਿ ਦਿਆਲੂ ਪ੍ਰਭੂ ਇਸ ਨਿੰਦਕ ਨੂੰ ਛੱਡਦਾ ਨਹੀਂ ਭਾਵ ਇਹਦੇ ਬੰਧਨ ਨਹੀਂ ਫਿਰ ਤੋੜਦਾ ਉਹ ਹਰ ਕਾ ਦਾਸ ਕਿਛ ਬੁਰਾ ਨਾ ਮੰਗੈ ਦੂਜੇ ਪਾਸੇ ਹਰੀ ਦੇ ਦਾਸ ਦੀ ਡੈਫੀਨੇਸ਼ਨ ਪਰਿਭਾਸ਼ਾ ਹੈ ਉਹਦਾ ਸੁਭਾਅ ਆਪਣਾ ਹੈ ਉਹ ਬੁਰਾ ਨਹੀਂ ਮੰਗਦਾ ਕਿਸੇ ਦਾ ਵੀ ਆਪਣੇ ਆਨੰਦ ਉਹਦੇ ਵਿਚ ਮਗਨ ਰਹਿੰਦਾ ਨਿੰਦਕ ਕੋ ਲਾਗੈ ਦੁੱਖ ਸੰਗ ਹੈ ਇਸ ਤਰ੍ਹਾਂ ਨਿੰਦਕ ਨੂੰ ਦੁੱਖ ਲੱਗਦਾ ਹੈ ਸੰਗ ਹੈ ਸਾਂਗ ਜਿਵੇਂ ਵੱਜਦੀ ਕਿਸੇ ਨੂੰ ਸਾਂਗ ਇੱਕ ਸ਼ਸਤਰ ਹੈ ਇਸ ਤਰ੍ਹਾਂ ਜਿਵੇਂ ਦੁੱਖ ਲੱਗਦੇ ਹਨ ਨਿੰਦਕ ਨੂੰ ਬਹੁਤ ਸਾਰੇ ਬਗਲੇ ਜਿਉ ਰਹਿਆ ਪੰਖ ਪਸਾਰ ਭਾਵੇਂ ਹੰਸ ਦਾ ਮਖੌਟਾ ਪਾ ਕੇ ਆਪਣੇ ਆਪ ਨੂੰ ਬੜਾ ਸਮਾਜ ਸੁਧਾਰਕ ਦੱਸਦਾ ਹੈ ਬਗਲੇ ਵਾਂਗੂ ਬੜੇ ਖੰਭ ਖਿਲਾਰ ਖਿਲਾਰ ਕੇ ਤੁਰਦਾ ਹੈ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਪਰ ਜਦੋਂ ਮੂੰਹ ਬੋਲਿਆ ਹੌਲੀ ਹੌਲੀ ਪਹਿਲਾਂ ਤੇ ਜ਼ਹਿਰ ਢੱਕੀ ਰੱਖੀ ਫਿਰ ਹੌਲੀ ਹੌਲੀ ਜ਼ਹਿਰ ਨੇ ਆਖਰ ਤਾਂ ਬਾਹਰ ਨਿਕਲਣੀ ਸੀ ਫਿਰ ਉਹਦੀਆਂ ਵਿਚਾਰਾਂ ਤੋਂ ਪਤਾ ਲੱਗਾ ਵੀ ਇਹ ਤੇ ਠੱਗ ਸੀ ਇਹਨਾਂ ਦੇ ਬੜੇ ਲੋਕਾਂ ਨੂੰ ਠੱਗੀ ਲਾ ਕੇ ਤੇ ਧੋਖਾ ਦੇ ਕੇ ਪਿੱਛੇ ਲਾਇਆ ਹੋਇਆ ਅੰਤਰਜਾਮੀ ਕਰਤਾ ਸੋਏ ਇਸ ਤਰ੍ਹਾਂ ਅੰਤਰਜਾਮੀ ਗੁਰਦੇਵ ਕਰਤਾ ਪੁਰਖ ਜਿਹੜਾ ਉਹ ਅਕਾਲ ਪੁਰਖ ਹੈ ਹਰ ਜਨ ਕਰੈ ਸੁਨੇ ਚਲ ਹੋਏ ਔਰ ਉਹ ਸਹਾਈ ਹੈ ਹਰੀ ਦੇ ਜਨ ਦਾ ਹਰੀ ਦਾ ਜਨ ਜੋ ਕੁਝ ਕਰਦਾ ਹੈ ਉਹ ਨਿਹਚਲ ਅਚਲ ਸਦਾ ਕਾਇਮ ਰਹਿਣ ਵਾਲੀ ਗੱਲ ਕਰਦਾ ਹੈ ਹਰ ਕਾ ਦਾਸ ਸਾਚਾ ਦਰਬਾਰ ਵਾਹਿਗੁਰੂ ਦਾ ਦਾਸ ਉਸ ਦਰਬਾਰ ਦੇ ਅੰਦਰ ਸੱਚਾ ਭਾਵ ਉਸ ਦਰਬਾਰ ਦੇ ਵਿਚ ਉਹ ਪ੍ਰਵਾਨ ਹੋ ਜਾਂਦਾ ਹੈ ਉਹਦਾ ਜੀਵਨ ਜਨ ਨਾਨਕ ਕਹਿਆ ਤਤ ਵਿਚਾਰ ਗੁਰੂ ਸਾਹਿਬ ਕਹਿੰਦੇ ਇਹ ਦਾਸ ਨਾਨਕ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਤਤ ਦੀ ਵਿਚਾਰ ਅਸਲੀਅਤ ਵਿਚ ਇਹ ਵਿਚਾਰ ਹੈ ਭੈਰੋ ਮਹੱਲਾ ਪੰਜਵਾਂ ਦੋਏ ਕਰ ਜੋਰ ਕਰੋ ਅਰਦਾਸ ਸਾਹਿਬ ਸੱਚੇ ਪਾਤਸ਼ਾਹ ਇੱਕ ਜਗਿਆਸੂ ਦੀ ਅੰਤਰ ਬਿਰਤੀ ਦਾ ਇੱਥੇ ਵਰਣਨ ਕਰਦੇ ਨੇ ਕਹਿੰਦੇ ਉਹ ਕਹਿੰਦਾ ਦੋਏ ਕਰ ਜੋੜ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰ ਰਿਹਾ ਹਾਂ ਮੈਂ ਅਕਾਲ ਪੁਰਖ ਦੇ ਅੱਗੇ ਜੀਉ ਪਿੰਡ ਧਨ ਤਿਸ ਕੀ ਰਾਸ ਕੀ ਅਰਦਾਸ ਕੀਤੀ ਹੈ ਕਿ ਜਿੰਦ ਤੇ ਪਿੰਡ ਸਰੀਰ ਧਨ ਆਪ ਜੀ ਦਾ ਸਾਰਾ ਕੁਝ ਮਹਾਰਾਜ ਸੋਈ ਮੇਰਾ ਸਵਾਮੀ ਕਰਨਾ ਹਾਰ ਔਰ ਉਹ ਹੀ ਮੇਰਾ ਸਵਾਮੀ ਜਿਹਦਾ ਜਿੰਦ ਪਿੰਡ ਸਰੀਰ ਸਾਰਾ ਕੁਝ ਜਿਸਦਾ ਉਹ ਹੀ ਮੇਰਾ ਮਾਲਕ ਸੱਚਾ ਪਾਤਸ਼ਾਹ ਸਭ ਕੁਝ ਕਰਨ ਵਾਲਾ ਹੈ ਕੋਟ ਬਾਰ ਜਾਈ ਬਲਿਹਾਰ ਕਰੋੜਾਂ ਵਾਰ ਮੈਂ ਆਪਣਾ ਜੀਵਨ ਉਹਦੇ ਉੱਤੋਂ ਵਾਰਦਿਆਂ ਭਾਵ ਹੁਕਮ ਮੰਨਾ ਉਹਦਾ ਸਾਧੂ ਧੂੜ ਪੁਨੀਤ ਕਰੀ ਮੇਰੀ ਇਹ ਜ਼ਿੰਦਗੀ ਸਾਧੂ ਦੀ ਧੂੜ ਨੇ ਪਵਿੱਤਰ ਕਰ ਦਿੱਤੀ ਹੈ ਮਨ ਕੇ ਵਿਕਾਰ ਮਿਟ ਹੈ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਉ ਇਸ ਤਰ੍ਹਾਂ ਮਨ ਦੇ ਜਿਹੜੇ ਵਿਕਾਰ ਸਨ ਮਨ ਦੇ ਅੰਦਰ ਪੁਰਾਣੇ ਕਰਮਾਂ ਦਾ ਜੋ ਮੈਲ ਸੀ ਉਹ ਵਾਹਿਗੁਰੂ ਦਾ ਨਾਮ ਪ੍ਰਭੂ ਦਾ ਨਾਮ ਸਿਮਰ ਕੇ ਲੈ ਗਈ ਹੈ ਜਨਮਾਂ ਜਨਮਾਂ ਦੀ ਪੁਰਾਣੀ ਮੈਲ ਨਾਮ ਕਰਕੇ ਉਤਰ ਗਈ ਹੈ ਵਿਸ਼ਰਾਮ ਦੇ ਕੇ ਕਹਿੰਦੇ ਹਨ ਰਹਾਉ ਜਾਂ ਕੈ ਗ੍ਰਹਿ ਮਹਿ ਸਗਲ ਨਿਧਾਨ ਜਿਸ ਵਾਹਿਗੁਰੂ ਦੇ ਘਰ ਸਾਰੇ ਖਜ਼ਾਨੇ ਭਰਪੂਰ ਹਨ ਤਾਂ ਕੀ ਸੇਵਾ ਪਾਈਐ ਮਾਨ ਐਸੇ ਵਾਹਿਗੁਰੂ ਦੀ ਸੇਵਾ ਕਰਕੇ ਬੜਾ ਵੱਡਾ ਸਨਮਾਨ ਪ੍ਰਾਪਤ ਹੁੰਦਾ ਹੈ ਸਗਲ ਮਨੋਰਥ ਪੂਰਨ ਹਾਰ ਅਕਾਲ ਪੁਰਖ ਵਾਹਿਗੁਰੂ ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ ਸੱਚੇ ਪਾਤਸ਼ਾਹ ਜੀ ਪ੍ਰਾਣ ਭਗਤਨ ਆਧਾਰ ਉਹ ਜੀ ਦਾ ਪ੍ਰਾਣ ਦਾ ਆਧਾਰ ਭਗਤਾਂ ਦੇ ਜੀਵਨ ਦਾ ਆਸਰਾ ਹੈ ਘੱਟ ਘੱਟ ਅੰਤਰ ਸਗਲ ਪ੍ਰਗਾਸ ਔਰ ਉਹਦੀ ਜੋਤ ਦਾ ਪ੍ਰਕਾਸ਼ ਹਰ ਇੱਕ ਘੱਟ ਦੇ ਵਿਚ ਹੋ ਰਿਹਾ ਹੈ ਜਪ ਜਪ ਜੀਵ ਹੈ ਭਗਤ ਗੁਣਤਾਸ ਭਗਤ ਜਿਹੜੇ ਹਨ ਉਸ ਗੁਣਾਂ ਦੇ ਖਜ਼ਾਨੇ ਨੂੰ ਜਪ ਜਪ ਕੇ ਜੀਵਨ ਪ੍ਰਾਪਤ ਕਰ ਰਹੇ ਹਨ ਜਾਂ ਕੀ ਸੇਵ ਨਾ ਵਿਰਥੀ ਜਾਏ, ਜਿਸ ਵਾਹਿਗੁਰੂ ਦੀ ਸੇਵਾ ਵਿਅਰਥ ਨਹੀਂ ਜਾਂਦੀ, ਖਾਲੀ ਨਹੀਂ ਜਾਂਦੀ। ਮਨ ਤਨ ਅੰਤਰ ਏਕ ਧਿਆਏ, ਐਸੇ ਇਕ ਪ੍ਰਭੂ ਨੂੰ ਮਨ ਤੇ ਤਨ ਕਰਕੇ ਧਿਆਉਣਾ ਚਾਹੀਦਾ ਹੈ। ਗੁਰ ਉਪਦੇਸ਼ ਦਇਆ ਸੰਤੋਖ, ਗੁਰੂ ਸਾਹਿਬ ਨੇ ਜੋ ਉਪਦੇਸ਼ ਦਿੱਤਾ ਉਹਦੇ ਵਿਚ ਦੋ ਮੁੱਖ ਨੇ, ਦਇਆ ਕਰਨੀ, ਤਰਸ ਕਰਨੀ, ਤੇ ਜੀਵਨ ਨੂੰ ਸੰਤੋਖ ਰੱਖਣਾ ਆਪਣੇ ਮਨ ਦੇ ਅੰਦਰ, ਸੰਸਾਰ ਦੇ ਅੰਦਰ। ਨਾਮ ਨਿਧਾਨ ਨਿਰਮਲ ਇਹੋ ਥੋਕ, ਇਹ ਨਾਮ ਦਾ ਖਜ਼ਾਨਾ ਮੈਲ ਰਹਿਤ ਇਕ ਬਹੁਤ ਵੱਡਾ ਥੋਕ ਹੈ। ਇਹਦੇ ਵਿਚ ਹੋਰ ਬੜੇ ਖਜ਼ਾਨੇ ਭਰੇ ਹੋਏ ਹਨ। ਕਰ ਕਿਰਪਾ ਲੀਜੈ ਲੜ ਲਾਏ, ਇਸ ਕਰਕੇ ਕਿਰਪਾ ਕਰਕੇ ਆਪ ਦੀ ਕਿਰਪਾ ਕਰੋ, ਲੜ ਲਾ ਲਓ, ਰਹਿਮਤ ਵਰਤਾ ਦਿਓ। ਚਰਨ ਕਮਲ ਨਾਨਕ ਨਿਤ ਧਿਆਏ, ਐਸੀ ਕਿਰਪਾ ਕਰ ਦਿਓ ਦਾਸ ਨਾਨਕ, ਆਪ ਜੀ ਦੇ ਦਾਸ ਤੁਹਾਡੇ ਚਰਨਾਂ ਕਮਲਾਂ ਨੂੰ ਨਿਤ ਧਿਆਉਂਦੇ ਰਹਿਣ। ਭੈਰੋਂ ਮਹੱਲਾ ਪੰਜਵਾਂ, ਸਤਿਗੁਰੇ ਆਪਣੇ ਸੁਣੀ ਅਰਦਾਸ। ਜਦੋਂ ਅਰਦਾਸ ਕੀਤੀ ਤਾਂ ਆਪਣੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਸੁਣੀ ਅਰਦਾਸ, ਆਪਣੇ ਚਰਨਾਂ ਵਿਚ ਪ੍ਰਵਾਨ ਕਰ ਲਈ ਹੈ। ਕਾਰਜ ਆਇਆ ਸਗਲਾ ਰਾਸ, ਸਾਰਾ ਕਾਰਜ ਸੀ ਜਿਹੜਾ ਕੰਮ, ਰਾਸ ਆ ਗਿਆ। ਮਨ ਤਨ ਅੰਤਰ ਪ੍ਰਭੂ ਧਿਆਇਆ, ਇਹ ਕਾਰਜ ਕਿਵੇਂ ਰਾਸ ਆਇਆ? ਮਨ ਤੇ ਤਨ ਦੇ ਵਿਚ ਪ੍ਰਭੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਕੀਤਾ ਹੈ। ਗੁਰ ਪੂਰੇ ਡਰ ਸਗਲ ਚੁਕਾਇਆ, ਪੂਰੇ ਗੁਰੂ ਨੇ ਕਿਰਪਾ ਕਰਕੇ ਅੰਦਰੋਂ ਸਾਰਾ ਡਰ ਹੀ ਖਤਮ ਕਰ ਦਿੱਤਾ ਹੈ। ਸਭ ਤੇ ਵੱਡ ਸਮਰੱਥ ਗੁਰਦੇਵ, ਸਾਰਿਆਂ ਤੋਂ ਵੱਡੇ ਸਮਰੱਥ ਗੁਰਦੇਵ ਸੱਚੇ ਪਾਤਸ਼ਾਹ ਜੀ ਹਨ। ਸਭ ਸੁਖ ਪਾਈ ਤਿਸ ਕੀ ਸੇਵ ਰਹਾਓ, ਐਸੇ ਦੇਵ ਸਰੂਪ ਗੁਰੂ ਪਰਮੇਸ਼ਰ ਗੁਰੂ ਸਰੂਪ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿਚੋਂ ਸਾਰੇ ਸੁਖ ਪ੍ਰਾਪਤ ਕੀਤੇ ਹਨ। ਵਿਸ਼ਰਾਮ ਦੇ ਕੇ ਕਹਿੰਦੇ ਹਨ, ਜਾਂ ਕਾ ਕੀਆ ਸਭ ਕੁਛ ਹੋਏ, ਜਿਸ ਵਾਹਿਗੁਰੂ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ। ਇਸਕਾ ਅਮਰ ਨਾ ਮੇਟੈ ਕੋਈ, ਉਹਦਾ ਅਮਰ ਹੁਕਮ ਕੋਈ ਨਹੀਂ ਮੇਟ ਸਕਦਾ। ਪਾਰ ਬ੍ਰਹਮ ਪਰਮੇਸ਼ਰ ਅਨੂਪ, ਉਹ ਐਸਾ ਪਾਰ ਬ੍ਰਹਮ ਜੋ ਸਾਰੇ ਥਾਵਾਂ ਤੇ ਸਮਾਇਆ ਹੋਇਆ ਪਰਮ ਈਸ਼ਰ ਹੈ, ਉਪਮਾ ਰਹਿਤ ਹੈ, ਅਨੂਪ ਹੈ। ਸਫਲ ਮੂਰਤ ਗੁਰ ਤਿਸਕਾ ਰੂਪ, ਔਰ ਸਫਲ ਮੂਰਤ ਫਲ ਦੇਣ ਵਾਲੀ ਮੂਰਤ, ਅਕਾਲ ਮੂਰਤ ਬਾਣੀ, ਉਹਦਾ ਗੁਰੂ ਜਿਹੜਾ ਹੈ, ਬਾਣੀ ਗੁਰੂ ਹੈ, ਉਹਦਾ ਪ੍ਰਤੱਖ ਸਰੂਪ ਹੈ। ਜਾਂ ਕੈ ਅੰਤਰ ਬਸੈ ਹਰ ਨਾਮ, ਜਿਨ੍ਹਾਂ ਜਿਸ ਗੁਰਮੁਖ ਦੇ ਅੰਦਰ ਹਰੀ ਦਾ ਨਾਮ ਨਿਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਜੋ ਜੋ ਪੇਖੈ ਸੋ ਬ੍ਰਹਮ ਗਿਆਨ, ਉਹਦੇ ਅੰਦਰ ਐਸੀ ਅੱਖ ਖੁੱਲ ਜਾਂਦੀ, ਦ੍ਰਿਸ਼ਟੀ ਖੁੱਲ ਜਾਂਦੀ ਹੈ, ਜਿਹਦੇ ਕਰਕੇ ਉਹ ਜੋ ਕੁਝ ਵੇਖਦਾ ਉਹ ਬ੍ਰਹਮ ਗਿਆਨ ਹੀ ਵੇਖਦਾ ਸਾਰੇ ਪਾਸੇ। ਬੀਸ ਵਿਸ਼ਵੈ ਜਾਂ ਕੈ ਮਨ ਪਰਗਾਸ, ਬੀਸ ਵਿਸ਼ਵੇ ਭਾਵ ਪੂਰੀ ਤਰ੍ਹਾਂ 100% ਕਹਿ ਲਓ, ਇਹ 20 ਵਿਸ਼ਵੇ ਦਾ ਮਤਲਬ ਇਹੀ ਹੈ, 100% ਪੂਰੀ ਤਰ੍ਹਾਂ, ਔਰ ਪੂਰੀ ਤਰ੍ਹਾਂ ਮਨ ਵਿਸ ਜਾਂਦਾ, ਯਾਨੀ ਕਿ ਸਭਨਾ ਦਾ ਵਿਸਾਹ ਉਹਦੇ ਨਾਲ ਜੁੜਿਆ ਹੋਇਆ ਸ਼ਬਦ, ਜਿਹਦੇ ਮਨ ਦੇ ਵਿਚ ਪੂਰਾ ਪ੍ਰਕਾਸ਼ ਹੋ ਜਾਂਦਾ, ਗਿਆਨ ਹੋ ਜਾਂਦਾ, ਭਰੋਸਾ ਆ ਜਾਂਦਾ ਹੈ। ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ, ਉਸ ਜਨ ਦੇ ਜੀਵਨ ਦੇ ਵਿਚ ਪਾਰ ਬ੍ਰਹਮ ਦਾ ਆਣ ਕੇ ਨਿਵਾਸ ਹੋ ਜਾਂਦਾ ਹੈ। ਤਿਸ ਗੁਰ ਕੋ ਸਦ ਕਰੀ ਨਮਸਕਾਰ, ਐਸੇ ਗੁਰੂ ਨੂੰ ਸਦਾ ਨਮਸਕਾਰ ਕਰੀ ਕੀਤੀ ਹੈ, ਭਾਵ ਕਰਨੀ ਚਾਹੀਦੀ ਹੈ। ਤਿਸ ਗੁਰ ਕੋ ਸਦ ਜਾਉ ਬਲਿਹਾਰ, ਐਸੇ ਸਤਿਗੁਰੂ ਜੀ ਤੋਂ, ਗਰੀਬ ਨਿਵਾਸ ਜੀ ਤੋਂ ਸਦਾ ਬਲਿਹਾਰ ਜਾਈਏ। ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਗਰੀਬ ਨਿਵਾਸ ਜੀ ਦੇ ਚਰਨ ਧੋ ਧੋ ਕੇ ਪੀਵਾਂ। ਗੁਰੂ ਸਾਹਿਬ ਦੀ ਬਾਣੀ ਨੂੰ ਮੰਨਾਂ ਜੀਵਨ ਦੇ ਵਿਚ, ਗੁਰੂ ਨਾਨਕ ਜਪ ਜਪ ਸਦ ਜੀਵਾਂ, ਐਸੇ ਸਤਿਗੁਰੂ ਨੂੰ ਜਪ ਜਪ ਕੇ, ਗਰੀਬ ਨਿਵਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਰਾਹੀਂ ਅਕਾਲ ਪੁਰਖ ਨੂੰ ਜਪ ਜਪ ਕੇ ਜੀਵਨ ਨੂੰ ਪ੍ਰਾਪਤ ਕਰ ਲਵਾਂ। ਰਾਗ ਭੈਰੋਂ ਮਹੱਲਾ ਪੰਜਵਾਂ, ਪੜਤਾਲ ਕਰ ਤੀਜਾ, ਭੈਰੋਂ ਰਾਗ ਦੇ ਵਿਚ ਪੰਜਵੇਂ ਪਾਤਸ਼ਾਹ ਜੀ ਪੜਤਾਲ ਤੀਜੇ ਘਰ ਵਿਚ ਉਚਾਰਦੇ ਨੇ। ਪੜਤਾਲ ਮਤਲਬ ਇਕ ਗੱਲ ਨੂੰ ਇਕੋ ਤਰੀਕੇ ਦੇ ਨਾਲ ਬਦਲ ਬਦਲ ਕੇ ਇਹਦੇ ਵਿਚ ਕਿਹਾ ਜਾਂਦਾ, ਗਾਇਆ ਜਾਂਦਾ, ਇਸ ਨੂੰ ਇਸ ਤਰ੍ਹਾਂ ਇਕੋ ਜੀ ਧੁਨ ਦੇ ਅੰਦਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਕਰਦੇ ਹਨ। ਅਕਾਲ ਪੁਰਖ ਇੱਕ ਪ੍ਰਕਾਸ਼ ਕਹੇ ਸਰਬਦਾ, ਏਕ ਤੋਂ ਅਨੇਕ, ਅਨੇਕ ਤੋਂ ਇੱਕ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਪਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਣੀ, ਇਹਦੇ ਵਿਚ ਜਿਹੜੇ ਪਿਛਲੇ ਅੱਖਰ ਹਨ ਉਹ ਬਹੁਤੇ ਇਕੋ ਜਿਹੇ ਆਉਂਦੇ ਹਨ। ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ ਉਹ ਆਪਣੇ ਸੇਵਕਾਂ ਦੀ ਪਾਲਣਾ ਕਰਨ ਵਾਲਾ ਹੈ, ਕਿਰਪਾਲੂ ਸੁਭਾਅ ਵਾਲਾ ਹੈ। ਕਵਨ ਗੁਣ ਗਣੀ, ਕਿਹੜੇ ਕਿਹੜੇ ਗੁਣ ਉਹਦੇ ਗਿਣੇ ਜਾਣ, ਭਾਵ ਉਹਦੇ ਉਪਕਾਰ ਇੰਨੇ ਹਨ, ਕਿਰਪਾ ਇੰਨੀ ਹੈ ਗਿਣੀ ਨਹੀਂ ਜਾ ਸਕਦੀ। ਅਨੇਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ, ਉਹਦੇ ਰੰਗ ਕੌਤਕ ਅਨੇਕ ਹਨ, ਬੜੀਆਂ ਉਹਦੇ ਵਿਚੋਂ ਤਰੰਗਾਂ ਨਿਕਲ ਰਹੀਆਂ ਹਨ ਕਈ ਪ੍ਰਕਾਰ ਦੀਆਂ। ਔਰ ਉਹ ਸਾਰਿਆਂ ਦਾ ਧਨੀ ਮਾਲਕ ਵੱਡਾ ਸਾਹਿਬ ਹੈ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਅਨੇਕ ਗਿਆਨ ਅਨੇਕ ਧਿਆਨ ਅਨੇਕ ਜਾਪ ਜਾਪ ਤਾਪ, ਅਨੇਕ ਪ੍ਰਕਾਰ ਦੇ ਗਿਆਨ ਉਸਨੇ ਪੈਦਾ ਕੀਤੇ ਹਨ, ਔਰ ਅਨੇਕ ਗਿਆਨਵਾਨ ਅਨੇਕ ਤਰ੍ਹਾਂ ਦੇ ਗਿਆਨ ਦੇ ਨਾਲ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਅਨੇਕ ਧਿਆਨਧਾਰੀ ਉਹਦਾ ਧਿਆਨ ਧਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਨੇਕ ਜਪੀ ਜਪ ਕਰ ਰਹੇ ਹਨ, ਅਨੇਕ ਤਪੀ ਸਰ ਤਪ ਕਰ ਰਹੇ ਹਨ। ਅਨੇਕ ਗੁਣਿਤ ਧੁਨਿਤ ਲਲਿਤ ਅਨੇਕ ਧਾਰ ਮੁਨੀ, ਅਨੇਕ ਪ੍ਰਕਾਰ ਦੇ ਗੁਣ ਹਨ ਉਹਦੇ ਵਿਚ, ਉਹਦੇ ਵਿਚੋਂ ਅਨੇਕ ਪ੍ਰਕਾਰ ਦੇ ਗੁਣਿਤ ਬਹੁਤ ਸਾਰੇ ਗੁਣ ਹਨ ਉਹਦੇ ਅੰਦਰ, ਅਕਾਲ ਪੁਰਖ ਦੇ ਅੰਦਰ। ਧੁਨਿਤ ਲਲਿਤ ਉਹਦੇ ਘਰ ਦੇ ਵਿਚ ਅਨੇਕ ਤਰ੍ਹਾਂ ਦੀਆਂ ਧੁਨਾਂ ਸੰਗੀਤ ਵੱਜ ਰਹੇ ਹਨ, ਲਲਿਤ ਜਿਹੜੇ ਮਨ ਨੂੰ ਖਿੱਚਦੇ ਹਨ ਆਪਣੇ ਵੱਲ। ਅਨੇਕ ਧਾਰ ਮੁਨੀ ਤੇ ਕਈ ਮੁਨੀ ਜਿਹੜੇ ਮੌਨ ਧਾਰ ਕੇ ਬੈਠੇ ਉਹਨਾਂ ਨੇ ਉਹਨੂੰ ਯਾਦ ਦੇ ਅੰਦਰ ਧਾਰਿਆ ਹੋਇਆ। ਅਨੇਕ ਨਾਦ ਅਨੇਕ ਬਾਜ ਉਹਦੇ ਦਰ ਤੇ ਅਨੇਕਾਂ ਹੀ ਨਾਦ ਪੂਰੇ ਜਾ ਰਹੇ ਹਨ, ਅਨੇਕ ਵਾਜੇ ਵੱਜ ਰਹੇ ਹਨ। ਨਿਮਕ ਨਿਮਕ ਅਨੇਕ ਸਵਾਦ, ਇੱਕ ਇੱਕ ਨਿਮਕ ਤੋਂ ਬਾਅਦ ਉਹ ਸਵਾਦ ਨਵਾਂ ਹੁੰਦਾ ਜਾਂਦਾ, ਉਹਦੇ ਘਰ ਦਾ ਜਿਹੜਾ ਸਵਾਦ ਹੈ ਇੱਕੋ ਜਿਹਾ ਨਹੀਂ, ਬਦਲਦਾ ਹੀ ਜਾਂਦਾ। ਅਨੇਕ ਦੁੱਖ ਅਨੇਕ ਰੋਗ, ਪਰ ਜਿਹੜੇ ਉਸ ਸਵਾਦ ਤੋਂ ਰਹਿਤ ਨੇ, ਉਹਦੀ ਕਿਰਪਾ ਤੋਂ ਰਹਿਤ ਨੇ, ਉਹ ਅਨੇਕ ਪ੍ਰਕਾਰ ਦੇ ਦੁੱਖਾਂ ਦੇ ਵਿਚ ਅਨੇਕ ਪ੍ਰਕਾਰ ਦੇ ਰੋਗਾਂ ਦੇ ਵਿਚ ਚਲੇ ਜਾਂਦੇ ਹਨ। ਇਹ ਵੀ ਉਹਦੀ ਇੱਕ ਕਲਾ ਹੀ ਹੈ। ਮਿਟ ਹੈ ਜਸ ਸੁਣੀ, ਇਹ ਜਿਹੜੇ ਅਨੇਕ ਦੁੱਖ ਜਿਨ੍ਹਾਂ ਨੂੰ ਲੱਗੇ ਹੋਏ ਹਨ ਤੇ ਅਨੇਕ ਰੋਗ ਲੱਗੇ ਹੋਏ ਹਨ, ਉਸ ਵਾਹਿਗੁਰੂ ਦਾ ਜਸ ਸੁਣ ਕੇ ਉਹਨਾਂ ਦੇ ਮਿਟ ਜਾਂਦੇ ਹਨ। ਨਾਨਕ ਸੇਵ ਅਪਾਰ ਦੇਵ, ਗਰੀਬ ਨਵਾਜ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਪੰਜਵੇਂ ਸਰੂਪ ਵਿਚ ਫਰਮਾਉਂਦੇ ਹਨ, ਉਹਦੀ ਸੇਵਾ ਭਗਤੀ ਜਿਹੜੀ ਹੈ ਬੇਅੰਤ ਹੈ। ਪ੍ਰਕਾਸ਼ ਰੂਪ ਜਿਹੜਾ ਵਾਹਿਗੁਰੂ ਦੀ ਸੇਵਾ ਬੇਅੰਤ ਹੈ। ਤਟੈ ਖਟੈ, ਤਟੈ ਦਾ ਮਤਲਬ ਤੀਰਥਾਂ ਤੇ ਜਾਣ ਨਾਲੋਂ ਸ੍ਰੇਸ਼ਟ ਹੈ। ਖਟੈ, ਛੇ ਪ੍ਰਕਾਰ ਦੇ ਸ਼ਾਸਤਰ ਜਾਂ ਦਰਸ਼ਨ ਆਦਿਕ ਦੇ ਪੜਨ ਨਾਲੋਂ ਉਹਦੀ ਭਗਤੀ ਸੇਵਾ ਵੱਡੀ ਹੈ। ਵਰਤ ਪੂਜਾ, ਵਰਤ ਰੱਖਣ ਨਾਲੋਂ, ਪੂਜਾ ਕਰਨ ਨਾਲੋਂ, ਗਵਨ ਭਵਨ ਤੇ ਸਾਰੀ ਧਰਤੀ ਦਾ ਗਵਨ, ਸਾਰੇ ਥਾਵਾਂ ਦਾ ਭਾਉਣਾ ਕਰਨਾ, ਯਾਤਰਾ ਕਰਨੀ, ਕਰਨ ਸਗਲ ਸਾਰੇ ਥਾਵਾਂ ਦੀ ਯਾਤਰਾ ਕਰਨੀ, ਫਲ ਪੁੰਨੀ ਉਹਨਾਂ ਸਾਰਿਆਂ ਤੋਂ ਜਿਹੜੇ ਉਹਨਾਂ ਦੇ ਫਲ ਹਨ, ਇਹਨਾਂ ਸਾਰਿਆਂ ਤੋਂ ਨਾਨਕ ਸੇਵ ਅਪਾਰ ਦੇਵ, ਉਹਦੀ ਸੇਵਾ ਵੱਡੀ, ਇਹਨਾਂ ਤੋਂ ਮਹਾਨ ਹੈ ਅਕਾਲ ਪੁਰਖ ਵਾਹਿਗੁਰੂ ਦੀ। ਭੈਰੋਂ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੈਰੋ ਰਾਗ ਵਿਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਅਸ਼ਟਪਦੀਆਂ, ਘਰ ਦੂਜੇ ਵਿਚ ਉਚਾਰਨ ਕੀਤੇ ਹੋਏ ਬਚਨ ਨੇ ਅਕਾਲ ਪੁਰਖ ਦਾ ਮੰਗਲ ਕਰਦੇ ਹਨ, ਜੋ ਇਕ ਸਰਵ ਪ੍ਰਕਾਸ਼ਕ ਅਨੇਕ ਤੋਂ ਏਕ, ਏਕ ਤੋਂ ਅਨੇਕ ਹੈ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਆਤਮ ਮਹਿ ਰਾਮ, ਰਾਮ ਮਹਿ ਆਤਮ, ਚੀਨਸ ਗੁਰ ਵਿਚਾਰਾ, ਵਾਹਿਗੁਰੂ ਦਾ ਰਸਤਾ ਦੱਸਿਆ ਮਹਾਰਾਜ ਨੇ। ਕਹਿੰਦੇ ਜਿਹੜੀ ਆਤਮਾ ਹੈ ਤੁਹਾਡੀ, ਉਹਦੇ ਵਿਚ ਰਾਮ ਦੀ ਅੰਸ਼ ਹੈ, ਔਰ ਰਾਮ ਦੇ ਵਿਚ ਆਤਮਾ ਹੈ, ਆਤਮਾ ਦੇ ਵਿਚ ਰਾਮ ਹੈ, ਦੋਵੇਂ ਇਕੋ ਹੀ ਹਨ। ਚੀਨਸ ਗੁਰ ਵਿਚਾਰਾ, ਪਰ ਉਹਨੂੰ ਮਹਿਸੂਸ ਕਿਵੇਂ ਕਰੀਦਾ, ਚੀਨਸ ਮੈਨੇ ਫੀਲ ਕਰਨਾ, ਪ੍ਰਤੀਤ ਕਰਨਾ, ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਸਹਿਜੇ ਸਹਿਜੇ ਅਭਿਆਸ ਦੁਆਰਾ ਅੰਦਰ ਆਤਮਾ ਦੇ ਉਤਰਿਆ ਜਾਂਦਾ। ਆਤਮਾ ਦੀ ਸ਼ੁੱਧੀ ਹੁੰਦੀ ਹੈ ਮਨ ਦੀ, ਬੁੱਧੀ ਦੀ, ਸਰੀਰ ਦੀ। ਫਿਰ ਉਹਦੇ ਤੋਂ ਬਾਅਦ ਆਤਮਾ ਤੱਕ ਜਾਂਦਾ, ਪ੍ਰਕਾਸ਼ ਹੁੰਦਾ ਤੇ ਉਥੋਂ ਪਰਮਾਤਮਾ ਦਾ ਅੱਗੇ ਰਸਤਾ ਨਿਕਲਦਾ ਹੈ। ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਦੁੱਖ ਕਾਟੈ ਹਉ ਮਾਰਾ। ਅੰਮ੍ਰਿਤ ਰੂਪੀ ਬਾਣੀ ਔਰ ਸ਼ਬਦ ਦੇ ਨਾਲ ਜਿਹੜੀ ਪਛਾਣੀ ਜਾਂਦੀ ਹੈ ਗੁਰੂ ਕਾ ਉਪਦੇਸ਼, ਇਹ ਦੁੱਖ ਕੱਟਦੀ ਹਉਮੈ ਨੂੰ ਮਾਰਦੀ ਹੈ, ਮਾਰ ਦਿੰਦੀ ਹੈ ਤੇ ਫਿਰ ਉਹ ਆਤਮ ਰਾਮ ਤੱਕ ਜਿਹੜੀ ਹੈ ਸੁਲਤੀ ਜਾਂਦੀ ਹੈ। ਨਾਨਕ ਹਉਮੈ ਰੋਗ ਬੁਰੇ, ਮਹਾਰਾਜ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਹਉਮੈ ਦੇ ਰੋਗ ਬੜੇ ਬੁਰੇ ਹਨ, ਹੋਰ ਵੀ ਕਈ ਬਿਮਾਰੀਆਂ ਲਾਉਂਦੀ ਨਾਲ ਹਉਮੈ ਜਿਹੜੀ। ਜਹ ਦੇਖਾ ਤੈ ਏਕਾ ਬੇਦਨ, ਆਪੇ ਬਖਸ਼ੈ ਸ਼ਬਦ ਧੁਰੇ। ਜਿੱਥੇ ਵੇਖੀ ਇਸ ਹਉਮੈ ਕਰਕੇ ਹੀ ਸੰਸਾਰ ਦੁਖੀ ਹੋ ਰਿਹਾ, ਇਹ ਦਰਦ ਹੈ ਸਾਰੇ ਥਾਵਾਂ ਤੇ। ਮੈਂ ਦੀ ਮੈਂ ਵੱਡਾ ਹੋਵਾਂ, ਮੈਂ ਨੀ ਕਿਸੇ ਦੇ ਨਾਲ ਤੁਰਨਾ, ਮੈਂ ਆਪਣੇ ਅੱਜ ਕੱਲ ਤਾਂ ਬਹੁਤ ਹੋ ਗਿਆ। ਤਾਂ ਇਸ ਤਰ੍ਹਾਂ ਬਖਸ਼ ਕੇ ਧੁਰੋਂ ਹੀ ਜੇ ਕੋਈ ਕਿਰਪਾ ਕਰੇ, ਸ਼ਬਦ ਦੀ ਦਾਤ ਗੁਰੂ ਸਾਹਿਬ ਬਖਸ਼ ਦੇਣ ਤੇ ਤਾਂ ਇਸ ਹਉਮੈ ਤੋਂ ਖਲਾਸੀ ਹੁੰਦੀ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਹਨ, ਆਪੇ ਪਰਖੇ ਪਰਖਣ ਹਾਰ ਬਹੁਰ ਸੁਲਾਕ ਨਾ ਹੋਈ। ਜਿਨ੍ਹਾਂ ਨੂੰ ਆਪ ਸੱਚੇ ਪਾਤਸ਼ਾਹ ਜੀ ਪਰਖ ਲੈਂਦੇ ਚੰਗੀ ਤਰ੍ਹਾਂ, ਗੁਰ ਸ਼ਬਦ ਦੇ ਨਾਲ ਜੀਵਨ ਪਵਿੱਤਰ ਸ਼ੁੱਧ ਕਰ ਦਿੰਦੇ ਹਨ, ਉਹਨਾਂ ਨੂੰ ਪਰਤ ਕੇ ਫਿਰ ਤਪਾਉਂਦੇ ਨਹੀਂ, ਭਾਵ ਪਰਤ ਕੇ ਟੈਸਟ ਨਹੀਂ ਕਰਦੇ। ਸੁਲਾਕ ਕਹਿੰਦੇ, ਸੁਲਾਕ ਹੁੰਦੀ ਇੱਕ ਲੋਹੇ ਦੀ ਜਿਹੜੀ ਸੋਨੇ ਦੇ ਵਿੱਚ ਸੁਰਾਖ ਕੱਢਣ ਵਾਸਤੇ ਵਰਤੀ ਜਾਂਦੀ, ਗਰਮ ਕਰਕੇ ਉਹਨੂੰ ਪਰਖਿਆ ਜਾਂਦਾ ਵੀ ਸੋਨਾ ਸਹੀ ਹੈ ਕਿ ਨਹੀਂ। ਇੱਥੇ ਮਤਲਬ ਇਹ ਹੈ ਵੀ ਆਪਣੀ ਕਸਵੱਟੀ ਜਿਹਨੂੰ ਇੱਕ ਵਾਰੀ ਗੁਰੂ ਸਾਹਿਬ ਲਾ ਦੇਣ, ਪਰਤ ਕੇ ਨਹੀਂ ਲਾਉਣੀ ਪੈਂਦੀ ਉਹਦੇ ਤੇ ਕਸਵੱਟੀ। ਫਿਰ ਜਿਨ ਕੋ ਨਦਰ ਭਈ ਗੁਰ ਮੇਲੇ, ਪ੍ਰਭ ਭਾਣਾ ਸੱਚ ਸੋਈ। ਮਹਾਰਾਜ ਕਹਿੰਦੇ ਹਨ, ਜਿਨ੍ਹਾਂ ਨੂੰ ਨਦਰ ਕੀਤੀ ਸੱਚੇ ਪਾਤਸ਼ਾਹ ਨੇ, ਕਿਰਪਾ ਦ੍ਰਿਸ਼ਟੀ ਕੀਤੀ ਹੈ ਔਰ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਮਿਲ ਰਿਹਾ ਉਹ ਪ੍ਰਭੂ ਨੂੰ ਪਾਏ ਹਨ ਔਰ ਸੱਚ ਦਾ ਸਰੂਪ ਬਣ ਗਏ ਹਨ। ਉਹ ਆਉਣ ਪਾਣੀ ਵੈ ਸੰਤਰ ਰੋਗੀ, ਰੋਗੀ ਧਰਤ ਸੁਭੋਗੀ। ਕਹਿੰਦੇ ਹਨ, ਨਾਮ ਤੋਂ ਬਿਨਾਂ ਸਾਰਾ ਕੁਝ ਹੀ ਰੋਗੀ ਹੈ। ਪਾਉਣ ਪਾਣੀ ਵੈ ਸੰਤਰ ਤੇ ਧਰਤੀ, ਇਹ ਜਿਹੜੇ ਸਰੀਰ ਦੇ ਚਾਰ ਤੱਤ ਮਹਾਰਾਜ ਨੇ ਕਹੇ ਨੇ, ਪੰਜਵਾਂ ਆਕਾਸ਼ ਹੈ, ਇਹ ਜ਼ਿਆਦਾ ਰੋਗ ਇਹਨਾਂ ਦੇ ਵਿੱਚ ਹੀ ਹੁੰਦੇ ਨੇ। ਪਾਉਣ ਤੱਤ ਵਿੱਚ ਹਵਾ ਵਿੱਚ ਤੇ ਪਾਣੀ ਤੱਤ ਵਿੱਚ ਜਿਹੜੇ ਸੂਖਮ ਤੱਤ ਨੇ ਸਰੀਰ ਦੇ, ਤੇ ਧਰਤੀ ਦੇ ਵਿੱਚ ਅੱਗ ਵਿੱਚ। ਇਹ ਰੋਗ ਪੁਰਾਣੇ ਜਨਮਾਂ ਦੇ ਸਾਰੇ ਤੱਤਾਂ ਦੇ ਵਿੱਚ, ਸੂਖਮ ਤੱਤਾਂ ਦੇ ਵਿੱਚ ਜਿਹੜੇ ਪਿੱਛੋਂ ਹੀ ਆਏ ਨੇ, ਉਹ ਪਏ ਹੋਏ ਨੇ ਸਾਰੇ। ਤਾਂ ਧਰਤੀ ਦੇ ਸਾਰੇ ਲੋਕ ਸੁਭੋਗੀ ਭੋਗਾਂ ਦੇ ਵਿੱਚ ਫਸੇ ਹੋਏ ਰੋਗੀ ਹੋ ਰਹੇ ਹਨ, ਵਿਕਾਰਾਂ ਦੇ ਅੰਦਰ। ਮਾਤ ਪਿਤਾ ਮਾਇਆ ਦੇਹੇ ਸੇ ਰੋਗੀ, ਰੋਗੀ ਕੁਟੰਬ ਸੰਜੋਗੀ। ਮਾਤਾ ਪਿਤਾ ਵੀ ਰੋਗੀ, ਵਿਕਾਰਾਂ ਦੇ ਵਿੱਚ ਹੀ ਫਸੇ, ਹਉਮੈ ਕਰਕੇ ਰੋਗੀ ਹਨ, ਮਾਇਆ ਦੇ ਮੋਹ ਕਰਕੇ ਰੋਗੀ ਹਨ। ਜਿਨ੍ਹੇ ਦੇਹ ਧਾਰੀ ਏ ਗੁਰੂ ਤੋਂ ਬਿਨਾਂ ਸਾਰੇ ਰੋਗੀ ਹਨ, ਸਾਰੇ ਕੁਟੰਬ ਸੰਜੋਗੀ, ਸਾਰੇ ਰੋਗ ਦਾ ਹੀ ਇੱਕ ਹਿੱਸਾ ਹਨ। ਰੋਗੀ ਬ੍ਰਹਮਾ ਵਿਸ਼ਨ ਸੁਰੁਦਰਾ, ਰੋਗੀ ਸਗਲ ਸੰਸਾਰਾ। ਇਹ ਤਿੰਨ ਦੇਵਤੇ ਜਿਹੜੇ ਤ੍ਰੈਗੁਣੀ ਹਨ, ਇਨ੍ਹਾਂ ਦੇ ਵਿੱਚ ਬ੍ਰਹਮਾ ਵਿਸ਼ਨੂੰ ਤੇ ਸ਼ਿਵ, ਇਹ ਤਿੰਨੇ ਰੋਗੀ ਦੱਸੇ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਇਨ੍ਹਾਂ ਨਾਲ ਸੰਬੰਧਿਤ ਸਾਰਾ ਜਿਹੜਾ ਸੰਸਾਰ ਹੈ ਉਹ ਰੋਗੀ ਹੈ। ਹਰ ਪਦ ਚੀਨ ਭਏ ਸੇ ਮੁਕਤੇ, ਪਰ ਜਿਨ੍ਹਾਂ ਨੇ ਹਰੀ ਨਾਮ ਦੀ ਅਵਸਥਾ ਨੂੰ ਮਹਿਸੂਸ ਕਰ ਲਿਆ ਆਪਣੇ ਅੰਦਰ, ਉਹ ਕਹਿੰਦੇ ਮੁਕਤ ਹੋ ਗਏ ਇਨ੍ਹਾਂ ਰੋਗਾਂ ਤੋਂ। ਗੁਰ ਕਾ ਸ਼ਬਦ ਵਿਚਾਰ, ਉਨ੍ਹਾਂ ਨੇ ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ ਨੂੰ ਅੰਦਰ ਵਿਚਾਰ ਵਿੱਚ ਧਾਰਨ ਕਰ ਲਿਆ। ਰੋਗੀ ਸਾਤ ਸਮੁੰਦ ਸਨਦੀਆਂ, ਖੰਡ ਪਤਾਲ ਸੇ ਰੋਗ ਭਰੇ। ਨਾਮ ਤੋਂ ਬਿਨਾਂ ਇਹ ਸੱਤ ਸਮੁੰਦਰ ਜਿਹੜੇ ਹਨ ਤੇ ਜਿੰਨੀਆਂ ਸਨਦੀਆਂ ਨਦੀਆਂ ਹਨ ਉਹਦੇ ਵਿੱਚ ਪੈਂਦੀਆਂ ਜਾ ਕੇ, ਤੇ ਕਈ ਟੁਕੜੇ ਧਰਤੀਆਂ ਦੇ ਖੰਡ ਪਤਾਲ, ਇਹ ਸਾਰੇ ਰੋਗਾਂ ਦੇ ਭਰੇ ਹੋਏ ਨਾਮ ਤੋਂ ਬਿਨਾਂ। ਹਰ ਕੇ ਲੋਕ ਸੇ ਸਾਜ ਸੁਹੇਲੇ, ਸਰਬੀ ਥਾਂ ਹੀ ਨਦਰ ਕਰੇ। ਜਿਹੜੇ ਹਰੀ ਦੇ ਲੋਕ ਹਨ, ਗੁਰੂ ਕੇ ਪਿਆਰੇ ਗੁਰਮੁਖ ਹਨ, ਉਹ ਸੱਚੇ ਨਾਮ ਦੇ ਵਿੱਚ ਜੁੜੇ ਹੋਣ ਕਰਕੇ ਸੁਹੇਲੇ ਸੌਖੇ ਹਨ ਤੇ ਸਾਰੇ ਥਾਵਾਂ ਤੇ ਵਸਿਆ ਹੋਇਆ ਵਾਹਿਗੁਰੂ ਉਨ੍ਹਾਂ ਤੇ ਦ੍ਰਿਸ਼ਟੀ ਕਰਕੇ ਰੱਖਦਾ ਹੈ। ਰੋਗੀ ਖੱਟ ਦਰਸ਼ਨ ਭੇਖ ਧਾਰੀ, ਨਾਨਾ ਹੱਠੀ ਅਨੇਕਾ। ਇਹ ਜਿਹੜੇ ਛੇ ਦਰਸ਼ਨ ਵਾਲੇ ਹਨ, ਛੇ ਭੇਖਾਂ ਵਾਲੇ ਲੋਕ ਹਨ, ਇਹ ਵੀ ਸਾਰੇ ਰੋਗੀ ਹਨ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ। ਔਰ ਅਨੇਕਾਂ ਹਠੀ ਜਿਹੜੇ ਹਨ, ਹੱਠ ਕਰਨ ਵਾਲੇ ਸਾਰੇ ਰੋਗ ਦੇ ਭਰੇ ਹਉਮੈ ਦੇ ਹਨ। ਬੇਦ ਕਤੇਵ ਕਰਹਿ ਕਹਿ ਬਪਰੇ ਨਹਿ ਬੂਝਹਿ ਇਕ ਏਕਾ। ਕਹਿੰਦੇ ਵੇਦ ਅਤੇ ਕਤੇਵ ਹਿੰਦੂ ਤੇ ਮੁਸਲਮਾਨਾਂ ਦੇ ਗ੍ਰੰਥ ਵੀ ਇਨ੍ਹਾਂ ਦਾ ਕੀ ਸਵਾਰ ਸਕਣਗੇ, ਕੀ ਕਰ ਸਕਣਗੇ, ਜਦੋਂ ਇਨ੍ਹਾਂ ਨੇ ਇਕ ਨੂੰ ਬੁੱਝਣਾ ਹੀ ਨਹੀਂ, ਪਰਮਾਤਮਾ ਨਾਲ ਜੁੜਨਾ ਹੀ ਨਹੀਂ। ਮਿੱਠ ਰਸ ਖਾਏ ਸਰੂਗ ਭਰੀਜੈ ਕੰਦ ਮੂਲ ਸੁਖ ਨਾਹੀ। ਕਹਿੰਦੇ ਜੇ ਗ੍ਰਿਸਤੀਆਂ ਵੱਲ ਵੇਖੋ, ਉਹ ਤਾਂ ਮਿੱਠਾ ਖਾਂਦੇ ਖਾਂਦੇ ਵਿਕਾਰਾਂ ਵਿਚ ਪਏ ਹੋਏ ਨੇ, ਉਹ ਤਾਂ ਉਥੇ ਰੋਗੀ ਨੇ। ਪਰ ਜਿਹੜੇ ਕੰਦ ਮੂਲ ਬਾਹਰ ਜਾ ਕੇ ਜੰਗਲਾਂ ਵਿਚ ਪੱਤੇ ਖਾਂਦੇ ਨੇ, ਉਹ ਵੀ ਰੋਗ ਦੇ ਸ਼ਿਕਾਰ ਨੇ। ਮਾਣ ਹੰਕਾਰ ਉਨ੍ਹਾਂ ਨੂੰ ਵੀ ਬੜਾ ਹੋ ਗਿਆ। ਨਾਮ ਵਿਸਾਰ ਚੱਲਹਿ ਅਨ ਮਾਰਗ ਅੰਤ ਕਾਲ ਪਛਤਾਸੀ। ਜਿਹੜਾ ਨਿਰਲੇਪ ਰਸਤਾ ਹੈ ਉਹਨੂੰ ਭੁੱਲ ਕੇ ਨਾਮ ਦੇ ਮਾਰਗ ਤੋਂ ਅਨ ਮਾਰਗ ਦੂਜੇ ਮਾਰਗ ਤੇ ਤੁਰਨ ਵਾਲੇ ਲੋਕ, ਅੰਤਕਾਲ ਜਿਨ੍ਹਾਂ ਨੂੰ ਪਛਤਾਉਣਾ ਪੈਂਦਾ ਸੰਸਾਰ ਦੇ ਉੱਤੇ। ਤੀਰਥ ਭਰਮੈ ਰੋਗ ਨਾ ਛੂਟਸ ਪੜਿਆ ਬਾਦ ਬੇਬਾਦ ਭਇਆ। ਜਿਹੜੇ ਤੀਰਥਾਂ ਤੇ ਭਰਮ ਦੇ ਉਹ ਵੀ ਰੋਗੀ ਨੇ, ਇਕ ਦੂਜੇ ਲੜੀ ਜਾਂਦੇ ਨੇ। ਰਾਜ ਵੇਖ ਲੋ, ਯਾਤਰਾ ਤੇ ਗਏ ਸੀ, ਚੁਗਲੀਆਂ ਨਿੰਦਿਆ ਕਰਕੇ ਵਾਪਸ ਮੁੜ ਆਏ। ਕੋਈ ਵਿਰਲਾ ਹੈ ਜਿਹੜਾ ਨਾਮ ਨਾਲ ਜੁੜਿਆ ਹੁੰਦਾ। ਇਸ ਤਰ੍ਹਾਂ ਜਿਹੜੇ ਪੜੇ ਨੇ ਉਹ ਇਕ ਦੂਜੇ ਨਾਲ ਸਿੰਗੀ ਫਸਾਈ ਫਿਰਦੇ ਸਾਰੇ, ਕੋਈ ਹਾਲ ਨਹੀਂ ਸੰਸਾਰ ਦੇ ਵਿਚ। ਇਸ ਤਰ੍ਹਾਂ ਵਾਦਾਂ ਵਿਵਾਦਾਂ ਵਿਚ ਫਸੇ ਫਿਰਦੇ ਹਨ। ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਪਇਆ। ਇਹ ਕਿਹੜਾ ਰੋਗ ਏ, ਸਭ ਤੋਂ ਅੱਗੇ ਨਾਂ ਲਿਆ ਮਹਾਰਾਜ ਨੇ ਦੁਬਦਾ। ਦਵੈਤ ਭਾਵਨਾ ਮਨ ਦਾ ਦੋਵਾਂ ਪਾਸੇ ਨੂੰ ਧਿਆਨ ਰੱਖਣਾ, ਇਹ ਬਹੁਤ ਵੱਡਾ ਰੋਗ ਹੈ। ਔਰ ਇਹ ਇਸ ਰੋਗ ਦੇ ਵਿਚ ਫਸਿਆ ਹੋਣ ਕਰਕੇ ਬੰਦਾ ਮਾਇਆ ਦਾ ਮੁਹਤਾਜ ਬਣ ਜਾਂਦਾ, ਮਾਇਆ ਦੇ ਅਸਰ ਥੱਲੇ ਆ ਜਾਂਦਾ। ਗੁਰਮੁਖ ਸਾਚਾ ਸ਼ਬਦ ਸਲਾਹ ਹੈ, ਮਨ ਸਾਚਾ ਤਿਸ ਰੋਗ ਗਇਆ। ਜਿਹੜਾ ਗੁਰੂ ਦੇ ਚਰਨੀ ਲੱਗ ਕੇ ਗੁਰਮੁਖ ਬਣ ਕੇ ਸੱਚੇ ਸ਼ਬਦ ਦੀ ਸਲੋਤਾ ਕਰਦਾ ਹੈ, ਔਰ ਮਨ ਵਿਚ ਸੱਚਾ ਨਾਮ ਜਿਹਦੇ ਵਸ ਜਾਂਦਾ, ਉਹਦਾ ਇਹ ਦੁਬਦਾ ਦਾ ਰੋਗ ਖਤਮ ਹੋਇਆ। ਨਾਨਕ ਹਰ ਜਨ ਅਣ ਦਿਨ ਨਿਰਮਲ। ਪਾਤਸ਼ਾਹ ਨਾਨਕ ਜੀ ਫਰਮਾਉਂਦੇ ਹਨ ਕਿ ਹਰੀ ਦੇ ਜਨ ਦਿਨ ਰਾਤ ਸਿਮਰਨ ਕਰਕੇ ਨਿਰਮਲ ਸ਼ੁੱਧ ਹੋ ਗਏ ਹਨ। ਜਿਨ ਕੋ ਕਰਮ ਨਿਸ਼ਾਨ ਪਇਆ, ਜਿਨ੍ਹਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਦਾ ਨਿਸ਼ਾਨ ਪੈ ਗਿਆ, ਨਿਸ਼ਾਨੀ ਲੱਗ ਗਈ, ਠੱਪਾ ਲੱਗ ਗਿਆ, ਮੋਹਰ ਲੱਗ ਗਈ, ਉਹ ਪਵਿੱਤਰ ਹੋਏ ਨੇ, ਜੀਵਨ ਦੇ ਵਿਚ ਸ਼ੁੱਧ ਹੋਏ ਨੇ। ਭੈਰੋਂ ਮਹੱਲਾ ਤੀਜਾ ਘਰ ਦੂਜਾ। ਭੈਰੋਂ ਰਾਗ ਵਿਚ ਅੱਗੇ ਤੀਜੇ ਪਾਤਸ਼ਾਹ ਦੇ ਜਿਹੜੇ ਹਨ ਇਹ ਸ਼ਬਦ ਚੱਲ ਰਹੇ ਹਨ। ਦੂਜੇ ਘਰ ਦੇ ਵਿਚ ਮੰਗਲ ਕਰਦੇ ਹਨ, ਇਕ ਉਹ ਓੰਕਾਰ ਅਕਾਲ ਪੁਰਖ ਇਕ ਸਰਵ ਪ੍ਰਕਾਸ਼ ਸ਼ਕਤੀ ਹੈ, ਔਰ ਸਤਿਗੁਰੂ ਜੀ ਦੀ ਕਿਰਪਾ ਕਰਕੇ ਪ੍ਰਾਪਤੀ ਹੁੰਦੀ ਹੈ। ਤਿੰਨ ਕਰਤਾ ਇਕ ਚਲਤ ਉਪਾਇਆ। ਇਸ ਵਾਹਿਗੁਰੂ ਨੇ ਇਕ ਚਲਤ ਇਕ ਤਮਾਸ਼ਾ ਬਣਾ ਦਿੱਤਾ, ਸੰਸਾਰ ਰੂਪੀ ਨਾਟਕ ਪੈਦਾ ਕਰ ਦਿੱਤਾ ਹੈ। ਅਨਹਦ ਬਾਣੀ ਸ਼ਬਦ ਸੁਣਾਇਆ। ਇਕ ਪਾਸੇ ਅਨਹਦ ਬਾਣੀ ਵਾਹਿਗੁਰੂ ਦੀ ਆਪਣੀ ਸਿਫਤ ਸਲਾਹ ਜਿਹੜੀ ਉਹ ਸ਼ਬਦ ਸੁਣਾ ਦਿੱਤਾ। ਮਨਮੁਖ ਭੂਲੇ ਗੁਰਮੁਖ ਬੁਝਾਇਆ। ਪਰ ਉਸ ਬਾਣੀ ਦੇ ਸਰੂਪ ਨੂੰ ਗੁਰਮੁਖਾਂ ਨੇ ਬੁਝਿਆ, ਮਨਮੁਖਾਂ ਨੂੰ ਮਾਇਆ ਵਾਲੇ ਪਾਸੇ ਮਨਮੁਖ ਭੁੱਲ ਗਏ ਹਨ। ਕਾਰਨ ਕਰਤਾ ਕਰਦਾ ਆਇਆ। ਇਹ ਸਾਰੀ ਖੇਡ ਦੇ ਕਾਰਨ ਤੇ ਤਰੀਕੇ ਉਹਨੇ ਆਪ ਹੀ ਬਣਾਏ ਹੋਏ ਹਨ। ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ। ਮਹਾਰਾਜ ਕਹਿੰਦੇ ਇਸ ਸਾਰੀ ਖੇਡ ਨੂੰ ਬੁੱਝਣ ਵਾਸਤੇ ਇੱਕੋ ਹੀ ਰਸਤਾ ਹੈ, ਗੁਰੂ ਕੇ ਸ਼ਬਦ ਨੂੰ ਅੰਤਰ ਧਿਆਨ ਹੋ ਕੇ ਜਪਣਾ। ਉਹ ਮੈਂ ਅੰਤਰ ਧਿਆਨ ਹੋ ਕੇ ਜਪਿਆ। ਹੋ ਕਬ ਹੂੰ ਨਾ ਛੋਡੋ ਹਰ ਕਾ ਨਾਮ ਰਹਾਓ। ਹੂੰ ਮੈਂ ਕਦੀ ਵੀ ਜਿਹੜਾ ਹੈ ਨਾਮ ਨਹੀਂ ਛੱਡਾਂਗਾ। ਅਸਲ ਵਿਚ ਇਹ ਪ੍ਰਹਿਲਾਦ ਦਾ ਵਾਕਿਆ ਹੈ ਕਿ ਪ੍ਰਹਿਲਾਦ ਜੀ ਇਸ ਤਰ੍ਹਾਂ ਕਹਿੰਦੇ ਵੀ ਮੈਂ ਕਦੀ ਨਾਮ ਨਹੀਂ ਛੱਡਣਾ, ਮੇਰੇ ਅੰਤਰ ਧਿਆਨ ਦੇ ਵਿਚ ਮੇਰੇ ਗੁਰੂ ਕਾ ਸ਼ਬਦ ਹੈ। ਵਿਸ਼ਰਾਮ ਦੇਵ ਰਹਾਓ ਦੀ ਪੰਕਤੀ ਇੱਥੇ ਸਾਰੇ ਸ਼ਬਦ ਦਾ ਧੁਰਾ ਹੈ। ਅੱਗੇ ਸਾਰੀ ਪ੍ਰਹਿਲਾਦ ਦੀ ਵਿਆਖਿਆ ਸ਼ੁਰੂ ਹੁੰਦੀ ਹਰਨਾਕਸ਼ ਦੀ। ਪਿਤਾ ਪ੍ਰਹਿਲਾਦ ਪੜਨ ਪਠਾਇਆ। ਇਹ ਇਕ ਹਰਨਾਕਸ਼ ਦੈਂਤ ਸੀ ਜਿਨ੍ਹੇ ਬੜੀ ਤਪੱਸਿਆ ਕਰਕੇ ਵਰ ਲੈ ਲਏ ਸਨ ਬ੍ਰਹਮੇ ਕੋਲੋਂ ਕਿ ਮੈਨੂੰ ਕੋਈ ਬੰਦਾ ਜਾਂ ਜਾਨਵਰ ਕੋਈ ਮਾਰ ਨਹੀਂ ਸਕਦਾ। ਤਾਂ ਉਹ ਬੜਾ ਹੰਕਾਰੀ ਸੀ, ਫਿਰ ਉਹਨੇ ਫਤੂਰ ਬਹੁਤ ਮਚਾਇਆ ਬਹੁਤ ਜ਼ਿਆਦਾ। ਪਰ ਉਹਦੇ ਘਰ ਵਿਚ ਅਕਾਲ ਪੁਰਖ ਨੇ ਐਸਾ ਪੁੱਤਰ ਭੇਜਿਆ ਪ੍ਰਹਿਲਾਦ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਸੀ। ਇਸ ਤਰ੍ਹਾਂ ਪਿਤਾ ਪ੍ਰਹਿਲਾਦ ਪੜ੍ਹਨ ਪਠਾਇਆ, ਉਹ ਛੋਟੇ ਜਿਹੇ ਪ੍ਰਹਿਲਾਦ ਨੂੰ ਪੜ੍ਹਨ ਵਾਸਤੇ ਭੇਜਿਆ ਤੇ ਲੈ ਪਾਟੀ ਪਾਧੇ ਕਹਿ ਆਇਆ। ਉਹ ਆਪਣੀ ਫੱਟੀ ਲੈ ਕੇ ਪਾਂਧੇ ਕੋਲ ਆਇਆ ਜਿੱਥੇ ਦੋ ਪਾਂਧੇ ਸਨ, ਸੰਡਾ ਤੇ ਅਮਰਕ ਜਿਹੜੇ ਸਨ। ਨਾਮ ਬਿਨਾ ਨਹਿ ਪੜੋ ਆਚਾਰ, ਉਨ੍ਹਾਂ ਨੇ ਆਪਣੀ ਸਿੱਖਿਆ ਅਨੁਸਾਰ ਪੜਾਉਣਾ ਸ਼ੁਰੂ ਕੀਤਾ। ਬਈ ਹਰਨਾਕਸ਼ ਦਾ ਨਾਂ ਪਹਿਲਾਂ ਲਿਖਿਆ, ਬਈ ਤੇਰੇ ਪਿਤਾ ਦਾ ਨਾਂ ਚੱਲਦਾ। ਉਹਨੇ ਕਿਹਾ ਹੋਇਆ ਸੀ ਸਾਰਿਆਂ ਨੂੰ ਬਈ ਮੇਰਾ ਹੀ ਨਾਂ ਚੱਲਣਾ ਚਾਹੀਦਾ, ਸਾਰੇ ਥਾਵਾਂ ਤੇ ਮੇਰਾ ਹੀ ਨਾਂ ਆਉਣਾ ਚਾਹੀਦਾ। ਹੁਣ ਵੀ ਇਹ ਅਸੀਂ ਵੈਸੇ ਹਰਨਾਕਸ਼ ਨੂੰ ਕਹਿੰਦੇ ਹਾਂ ਵੀ ਉਹ ਆਪਣਾ ਨਾਂ ਚਲਾਉਂਦਾ ਸੀ, ਹੋਰ ਕਿਸੇ ਦਾ ਬੋਲਣ ਨਹੀਂ ਸੀ ਦਿੰਦਾ। ਪਰ ਇਹ ਬਿਮਾਰੀ ਹੁਣ ਸਾਰੀ ਦੁਨੀਆਂ ਵਿਚ ਫੈਲੀ ਹੋਈ। ਹਰਨਾਕਸ਼ ਕੋਈ ਮਰਿਆ ਥੋੜੀ, ਉਹ ਤੇ ਇਕ ਹਰਨਾਕਸ਼ ਹੋਣ ਤੇ ਘਰ ਘਰ ਹਰਨਾਕਸ਼ ਜੰਮ ਪਏ ਨੇ। ਕਹਿੰਦੇ ਮੇਰਾ ਨਾਂ ਅੱਗੇ ਆਉਣਾ ਚਾਹੀਦਾ, ਮੇਰਾ ਨਾਂ ਅੱਗੇ ਨਾ ਆਇਆ ਤੇ ਫਾਇਦਾ ਕੀ। ਏਡੀ ਵੱਡੀ ਕੌਮ ਗੁਰੂ ਸਾਹਿਬ ਨੇ ਕੁਰਬਾਨੀਆਂ ਕਰਕੇ ਬਣਾਈ ਸੀ, ਸਾਡੇ ਵਿਚ ਵੀ ਰੋਗ ਵੜ ਗਿਆ। ਅਸੀਂ ਵੀ ਕਹਿੰਦੇ ਹਾਂ ਮੈਂ ਕਿਸੇ ਦੇ ਨਾਲ ਮਿਲ ਕੇ ਨਹੀਂ ਚੱਲਣਾ, ਮੈਂ ਤੇ ਆਪਣੀ ਝੰਡਾ ਗੱਡ ਕੇ ਵਿਖਾਣਾ। ਤਾਂ ਇਸ ਤਰ੍ਹਾਂ ਇਹ ਜਿਹੜੀ ਦਵੈਤ ਹੈ ਸਾਰੇ ਥਾਵਾਂ ਤੇ ਅੱਜ ਛਾਈ ਹੋਈ ਏ। ਪਰ ਭਗਤ ਪ੍ਰਹਿਲਾਦ ਜੀ ਨੂੰ ਜਦੋਂ ਕਿਹਾ ਵੀ ਤੂੰ ਹਰਨਾਕਸ਼ ਦਾ ਨਾਂ ਲੈ, ਕਹਿੰਦੇ ਹਰਨਾਕਸ਼ ਤੇ ਮੇਰਾ ਪਿਤਾ ਜ਼ਰੂਰ ਹੈ, ਉਹ ਇਕ ਬਣਾਇਆ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਦਾ, ਮੈਂ ਆਪ ਉਹਦਾ ਬਣਾਇਆ ਹੋਇਆ ਤੇ ਮੈਂ ਤੇ ਉਹਦਾ ਹੀ ਨਾਮ ਜਪਦਾ ਹਾਂ ਵਾਹਿਗੁਰੂ ਦਾ। ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮੁਰਾਰ, ਮੇਰੀ ਫੱਟੀ ਦੇ ਉੱਤੇ ਗੋਬਿੰਦ ਜਿਹੜਾ ਹੈ ਮੁਰਾਰ, ਦੈਂਤਾਂ ਨੂੰ ਮਾਰਨ ਵਾਲਾ, ਵਿਕਾਰਾਂ ਨੂੰ ਮਾਰਨ ਵਾਲਾ, ਉਹਦਾ ਨਾਂ ਲਿਖ ਦਿਓ। ਭਾਵੇਂ ਪੁਰਾਤਨ ਪੁਸਤਕਾਂ ਦੇ ਵਿਚ ਲਿਖਿਆ ਹੋਇਆ ਵੀ ਇਹ ਵਿਸ਼ਨੂੰ ਦਾ ਉਪਾਸ਼ਕ ਸੀ, ਪਰ ਇਹ ਸਾਰੇ ਜਿਹੜੇ ਸ਼ਬਦ ਨੇ ਨਾ ਵੀ ਇਹ ਗੁਰੂ ਕਾ ਸ਼ਬਦ ਮੇਰੇ ਅੰਦਰ ਵਸਦਾ ਗੋਬਿੰਦ, ਇਹ ਸਾਰੇ ਸ਼ਬਦ ਇਕ ਇਸ਼ਾਰਾ ਕਰਦੇ ਉਸ ਅਕਾਲ ਪੁਰਖ ਨਿਰਾਕਾਰ ਦੇ ਉਪਾਸ਼ਕ ਸਨ ਭਗਤ ਪ੍ਰਹਿਲਾਦ ਜੀ, ਉਹਦੇ ਵੱਲ ਇਸ਼ਾਰਾ ਕਰ ਰਹੇ ਨੇ। ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ, ਜਦੋਂ ਉਹ ਅੜ ਗਿਆ ਵੀ ਮੈਂ ਤਾਂ ਰੱਬ ਦਾ ਨਾਮ ਹੀ ਜਪਣਾ, ਤਾਂ ਉਹਦੀ ਮਾਂ ਨੇ ਬਹੁਤ ਸਮਝਾਇਆ, ਬਹੁਤ ਉਹਨੂੰ ਕਿਹਾ ਬੇਟਾ ਇਸ ਤਰ੍ਹਾਂ ਨਾ ਕਰ, ਪਰ ਵਿਰਤ ਨਾ ਪੜੋ ਰਹੀ ਸਮਝਾਏ। ਇਸ ਪਰਵਿਰਤ ਯਾਨੀ ਕਿ ਹੋਰ ਬਿਰਤੀ ਵਾਲੇ ਕੰਮਾਂ ਵਿਚ ਨਾ ਤੂੰ ਪੈ, ਬੜੀ ਬੜਾ ਜ਼ੋਰ ਲਾਇਆ ਉਹਨੇ, ਬਹੁਤ ਸਮਝਾਇਆ ਹੈ। ਨਿਰਭਉ ਦਾਤਾ ਹਰ ਜੀਉ ਮੇਰੇ ਨਾਲ, ਪਰ ਪ੍ਰਹਿਲਾਦ ਕਹਿੰਦਾ ਮੇਰੇ ਨਾਲ ਮੇਰਾ ਦਾਤਾ ਨਿਰਭਉ ਬਿਲਕੁਲ ਹਰੀ ਅਕਾਲ ਪੁਰਖ ਮੇਰੇ ਨਾਲ ਹੈ। ਜੇ ਹਰ ਛੋਡੋ ਤੋਂ ਕੁਲ ਲਾਗੈ ਗਾਲ, ਜੇ ਮੈਂ ਹਰੀ ਦੇ ਭਜਨ ਨੂੰ ਨਾਮ ਨੂੰ ਬੰਦਗੀ ਨੂੰ ਛੱਡਣਾ ਤਾਂ ਮੇਰੀ ਕੁਲ ਨੂੰ ਗਾਲ ਦਾਗ ਲੱਗੇਗਾ। ਪ੍ਰਹਿਲਾਦ ਸਭ ਚਾਟੜੇ ਵਿਗਾਰੇ, ਪ੍ਰਹਿਲਾਦ ਨੇ ਜਿਹੜੇ ਆਪਣੇ ਨਾਲ ਦੇ ਚਾਟੜੇ ਮਤਲਬ ਵਿਦਿਆਰਥੀ ਸਨ ਉਹ ਵੀ ਸਾਰੇ ਇਸ ਆਪਣੇ ਪਿੱਛੇ ਲਾ ਲਏ। ਉਹ ਕਹਿੰਦੇ ਵਿਗਾੜ ਦਿੱਤੇ ਹਨ ਇਸ ਨੇ, ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ। ਤੇ ਉਹ ਜਿਹੜੇ ਉਹਦੇ ਪੜਾਉਣ ਵਾਲੇ ਸੀ ਸੰਡਾ ਤੇ ਅਮਰਕ, ਉਹ ਕਹਿੰਦੇ ਸਾਡੀ ਤੇ ਸੁਣਦੇ ਹੀ ਨਹੀਂ, ਇਹ ਆਪਣੀਆਂ ਗੱਲਾਂ ਹੀ ਉਹਨਾਂ ਨੂੰ ਉਹਨਾਂ ਦੇ ਕੰਨਾਂ ਵਿਚ ਪਾਈ ਜਾਂਦਾ ਤੇ ਉਹ ਇਹਦੇ ਪਿੱਛੇ ਲੱਗ ਗਿਆ। ਅਸੀਂ ਤੇ ਐਵੇਂ ਕੁਰਸੀ ਦੇ ਡੰਡਾ ਲੈ ਕੇ ਬੈਠੇ ਹਾਂ। ਸਭ ਨਗਰੀ ਮਹਿ ਭਗਤ ਦਿਰਡਾਈ, ਸਾਰੀ ਨਗਰੀ ਦੇ ਵਿਚ ਹੋਰ ਵੀ ਜਾ ਕੇ ਪ੍ਰਚਾਰ ਕੀਤਾ ਤੇ ਅਕਾਲ ਪੁਰਖ ਦੀ ਨਿਰੰਕਾਰ ਦੀ ਭਗਤੀ ਦ੍ਰਿੜ ਕੀਤੀ, ਪੱਕੀ ਕੀਤੀ। ਦੁਸ਼ਟ ਸਭਾ ਕਾ ਕਿਛ ਨਾ ਵਸਾਈ, ਜਿਹੜੇ ਦੁਸ਼ਟ ਸਨ ਦੈਂਤ ਉਹਦੇ ਸੰਗੀ ਸਾਥੀ ਬੜਾ ਰੋਕਦੇ ਰਹੇ ਪਰ ਕਿਸੇ ਦੀ ਕੋਈ ਵਸ ਵਾਹ ਨਾ ਗਈ। ਸੰਡੈ ਮਰਕੈ ਕੀ ਪੁਕਾਰ, ਤੇ ਅਖੀਰ ਨੂੰ ਜਿਹੜੇ ਸੰਡੈ ਮਰਕੈ ਜਿਹੜੇ ਦੇ ਅਧਿਆਪਕ ਸਨ ਉਹਨਾਂ ਜਾ ਕੇ ਉਥੇ ਸਭਾ ਲੱਗੀ ਹੋਈ ਸੀ ਹਰਨਾਕਸ਼ ਦੀ, ਸਾਰੇ ਦੈਂਤ ਉਥੇ ਬੈਠੇ ਸੀ, ਉਥੇ ਜਾ ਕੇ ਪੁਕਾਰ ਕੀਤੀ, ਗੱਲ ਦੱਸੀ। ਸਭੇ ਦੈਂਤ ਰਹੇ ਚੱਖ ਮਾਰ, ਤੇ ਸਾਰੇ ਦੈਂਤਾਂ ਨੇ ਚੱਖ ਮਾਰ ਕੇ ਵੇਖ ਲਈ, ਭਾਵ ਉਹਨੂੰ ਪ੍ਰਹਿਲਾਦ ਜੀ ਨੂੰ ਰੋਕਣ ਦਾ ਯਤਨ ਕੀਤਾ ਵੀ ਤੂੰ ਰੱਬ ਦਾ ਨਾਂ ਨਾ ਲੈ, ਭਗਤ ਜਨਾ ਕੀ ਪਤ ਰੱਖੈ ਸੋਈ। ਪਰ ਭਗਤਾਂ ਆਪਣੇ ਪਿਆਰਿਆਂ ਦੀ ਪਤ ਤਾਂ ਸੱਚੇ ਪਾਤਸ਼ਾਹ ਜੀ ਆਪ ਰੱਖਦੇ ਹਨ, ਕੀਤੇ ਕਹਿ ਕਹਿਆ ਕਿਆ ਹੋਈ। ਜਿਹੜੇ ਆਪ ਕੀਤੇ ਹੋਏ ਬਣਾਏ ਹੋਏ ਹਨ ਉਹਨਾਂ ਦੇ ਕਹਿਣ ਦੇ ਨਾਲ ਕੀ ਹੋਣ ਲੱਗਾ, ਉਹਨਾਂ ਦੇ ਕਹਿਣ ਨਾਲ ਜਿਹੜੇ ਕੀਤੇ ਹੋਏ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ। ਕਿਰਤ ਸੰਜੋਗੀ ਦੈਂਤ ਰਾਜ ਚਲਾਇਆ, ਇਹ ਜਿਹੜਾ ਦੈਂਤ ਸੀ ਹਰਨਾਕਸ਼ ਇਹਨੇ ਪੁਰਾਣੇ ਕੀਤੇ ਹੋਏ ਤਪ ਕਰਕੇ ਇਹਨੂੰ ਰਾਜ ਮਿਲਿਆ ਸੀ, ਇਸ ਕਰਕੇ ਇਹਨੇ ਸਾਰੇ ਆ ਦੇਵਤੇ ਸਨ ਸਾਰੇ ਮਾਰ ਕੱਢੇ ਤੇ ਆਪਣਾ ਕਬਜ਼ਾ ਕਰ ਲਿਆ ਸੀ ਸਾਰੇ ਕੁਝ ਤੇ। ਹਰ ਨਾ ਬੂਝੈ ਤੇਨੇ ਆਪ ਭੁਲਾਇਆ। ਉਹ ਵਾਹਿਗੁਰੂ ਨੇ ਐਸਾ ਇਹਦੀ ਮੱਤ ਤੇ ਪੜਦਾ ਪਾਇਆ, ਹੰਕਾਰੀ ਹੋ ਗਿਆ। ਹੋ ਹੀ ਜਾਂਦੇ ਲੋਕ ਇਸ ਤਰ੍ਹਾਂ ਦੇ ਬਹੁਤੇ ਜ਼ਿਆਦੇ। ਉਹ ਹਰੀ ਨੂੰ ਪਰਮਾਤਮਾ ਨੂੰ ਸਮਝਦੇ ਕੁਝ ਨਹੀਂ ਸੀ। ਪੁੱਤਰ ਪ੍ਰਹਿਲਾਦ ਸਿਉ ਵਾਦ ਰਚਾਇਆ, ਤਾਂ ਉਸ ਵੇਲੇ ਪੁੱਤਰ ਪ੍ਰਹਿਲਾਦ ਦੇ ਨਾਲ ਵੈਰ ਵਿਰੋਧ ਇਹ ਰਚਾ ਲਿਆ। ਅੰਧਾ ਨਾ ਬੂਝੈ ਕਾਲ ਨੇੜੇ ਆਇਆ, ਇਹਦਾ ਕਾਲ ਨੇੜੇ ਆਇਆ ਹੋਇਆ ਸੀ ਤੇ ਅਗਿਆਨ ਵਿਚ ਅੰਧਾ ਹੋਣ ਕਰਕੇ ਗੱਲ ਨਹੀਂ ਸੀ ਸਮਝ ਰਿਹਾ। ਪ੍ਰਹਿਲਾਦ ਕੋਠੇ ਵਿਚ ਰਾਖਿਆ ਬਾਹਰ ਦੀਆ ਤਾਲਾ, ਕਹਿੰਦੇ ਹਨ ਪ੍ਰਹਿਲਾਦ ਨੂੰ ਕੋਠੇ ਵਿਚ ਡੱਗ ਕੇ ਅੱਗੋਂ ਬਾਰ ਦੇ ਉੱਤੇ ਬਾਰ ਦਰਵਾਜੇ ਨੂੰ ਤਾਲਾ ਲਾ ਦਿੱਤਾ। ਨਿਰਭਉ ਬਾਲਕ ਮੂਲ ਨਾ ਡਰੇ, ਮੇਰਾ ਅੰਤਰ ਗੁਰ ਗੋਪਾਲਾ। ਪਰ ਉਹ ਜਿਹੜਾ ਨਿਰਭਉ ਬਾਲਕ ਹੈ, ਵਾਹਿਗੁਰੂ ਦਾ ਸੇਵਕ ਹੈ, ਉਹ ਬਿਲਕੁਲ ਨਹੀਂ ਡਰਦਾ। ਉਹ ਕਹਿੰਦਾ ਮੇਰੇ ਅੰਦਰ ਗੁਰੂ ਸਰੂਪ ਸ਼ਬਦ ਸਰੂਪ ਅਕਾਲ ਪੁਰਖ ਵਾਹਿਗੁਰੂ ਬੈਠਾ ਹੋਇਆ। ਕੀਤਾ ਹੋਵੇ ਸ਼ਰੀਕੀ ਕਰੇ, ਅਨਹੋਂਦਾ ਨਾਉਂ ਧਰਾਇਆ। ਪਰ ਜਿਹੜਾ ਉਹਦਾ ਕੀਤਾ ਹੋਇਆ ਬਣਾਇਆ ਹੋਇਆ, ਯਾਨੀ ਕਿ ਦੈਂਤ ਨੇ ਉਹਦਾ ਮੁਕਾਬਲਾ ਕਰਦੇ, ਸ਼ਰੀਕੀ ਕਰਦੇ ਨੇ, ਇੰਨੇ ਜੋ ਕਿ ਹੈਂਡ ਨਹੀਂ ਹੈ ਵੀ ਨਾ ਧਰਾਇਆ ਹੋਇਆ ਵੀ ਮੈਂ ਹੀ ਸਾਰੇ ਕੁਝ ਦਾ ਮਾਲਕ ਹਾਂ। ਜੋ ਤੁਰ ਲਿਖਿਆ ਸੋ ਆਏ ਪਹੁਤਾ, ਜਨ ਸਿਉ ਵਾਦ ਰਚਾਇਆ। ਇਹ ਧੁਰੋਂ ਹੀ ਲਿਖਿਆ ਹੋਇਆ ਸੀ ਵੀ ਇਹਨੇ ਹੁਣ ਭਗਤੀ ਕੀਤੀ ਹੈ, ਇਹ ਉਹਨੇ ਖੇਡ ਰਚਾਈ ਹੋਈ ਹੈ, ਤੇ ਹੁਣ ਇਹਦਾ ਕੰਡਾ ਕੱਢਣ ਵਾਸਤੇ ਦੂਜੇ ਪਾਸੇ ਪੁੱਤਰ ਪੈਦਾ ਕਰਤਾ। ਇਹ ਸਾਰੇ ਸੰਯੋਗ ਬਣ ਗਏ ਤੇ ਵਿਵਾਦ ਸ਼ੁਰੂ ਹੋ ਗਿਆ। ਪਿਤਾ ਪ੍ਰਹਿਲਾਦ ਸਿਉ ਗੁਰਜ ਉਠਾਈ, ਹਰਨਾਕਸ਼ ਨੇ, ਪਿਤਾ ਨੇ ਪ੍ਰਹਿਲਾਦ ਨੂੰ ਮਾਰਨ ਵਾਸਤੇ, ਗੁਰਜ ਇਕ ਗਦਾ ਹੁੰਦੀ ਏ, ਉਹ ਸ਼ਸਤਰ ਉਠਾਇਆ ਤੇ ਨਾਲ ਉਹਨੇ ਉੱਚੀ ਸਾਰੀ ਕਿਹਾ ਕਹਾ ਤੁਮਾਰਾ ਜਗਦੀਸ਼ ਗੁਸਾਈ। ਕਹਿੰਦੇ ਕਿੱਥੇ ਵੇ ਤੇਰਾ ਜਗਦੀਸ਼ ਰੱਬ ਬੁਲਾਓ ਨੂੰ ਕਿੱਥੇ ਹੈ। ਜਗ ਜੀਵਨ ਦਾਤਾ ਅੰਤ ਸਿਖਾਈ, ਔਰ ਪ੍ਰਹਿਲਾਦ ਜੀ ਨੇ ਕਿਹਾ ਕਿ ਜਿਹੜਾ ਜਗਜੀਵਨ ਦਾਤਾ ਹੈ ਨਾ, ਅੰਤ ਨੂੰ ਸਿਖਾਈ ਹੁੰਦਾ ਤੇ ਸਾਰੇ ਥਾਵਾਂ ਤੇ ਵਸਦਾ। ਜਹ ਦੇਖਾਂ ਤੈ ਰਹਿਆ ਸਮਾਈ, ਉਹਨੇ ਕਿਹਾ ਵੀ ਜਿੱਧਰ ਮੈਂ ਦੇਖਣਾ ਉਹਦੇ ਸਾਰੇ ਥਾਵਾਂ ਤੇ ਵਸਿਆ ਹੋਇਆ। ਉਥੇ ਥੰਮ ਸੀ ਇਕ ਲੋਹੇ ਦਾ, ਉਹ ਗਰਮ ਕੀਤਾ। ਕਹਿੰਦੇ ਇਹਦੇ ਵਿਚ ਵੀ ਰੱਬ ਵਸਦਾ। ਪ੍ਰਹਿਲਾਦ ਜੀ ਕਹਿੰਦੇ ਹਾਂ ਇਹਦੇ ਵਿਚ ਵੀ ਰੱਬ ਵਸਦਾ। ਉਹਨੂੰ ਹੱਥ ਲਾ ਦਿੱਤਾ, ਹੱਥ ਠੰਡਾ, ਉਹ ਕੁਝ ਨਾ ਵਿਗਾੜ ਸਕਿਆ। ਤਾਂ ਇਹਦੇ ਵਿਚ ਵੀ ਰੱਬ ਵਸਦਾ, ਸਾਰੇ ਹੱਸਣ ਲੱਗ ਪਏ ਵੀ ਇਹਦੇ ਵਿਚ ਵੀ ਰੱਬ ਰਹਿੰਦਾ। ਥੰਮ ਉਪਾੜ ਹਰ ਆਪ ਦਿਖਾਇਆ, ਉਹ ਥੰਮ ਉਪਾੜ ਯਾਨੀ ਕਿ ਪਾੜ ਦਿੱਤਾ, ਥੰਮ ਪਾੜ ਗਿਆ ਤੇ ਵਿਚੋਂ ਹਰੀ ਨੇ ਆਪਣਾ ਆਪ ਦਿਖਾਇਆ। ਨਰਸਿੰਘ ਦਾ ਅਵਤਾਰ ਗੁਣ ਅੰਗੀ ਅਵਤਾਰ ਸੀ, ਜਿਹਦੇ ਵਿਚ ਕਰੂਰਤਾ ਸੀ, ਕਰੂਰਤਾ ਵਾਲਾ ਅਵਤਾਰ ਧਾਰਨ ਕਰ ਲਿਆ। ਬੜਾ ਚਿਹਰਾ ਜਿਹੜਾ ਸੀ ਉਹ ਬੜਾ ਸ਼ੇਰ ਵਾਲਾ, ਕਰੂਰ, ਭਿਆਨਕ, ਹੱਥਾਂ ਦੀਆਂ ਨੌਂਦਰਾਂ ਸਨ। ਜਿਹੜਾ ਅੱਧਾ ਸਰੀਰ ਸੀ ਉਹ ਸ਼ੇਰ ਵਾਲਾ ਸੀ, ਅੱਧਾ ਧੜ ਜਿਹੜਾ ਸੀ ਥੱਲੇ ਵਾਲਾ ਉਹ ਬੰਦੇ ਵਾਲਾ ਸੀ, ਲੱਤਾਂ ਆਦਿਕ ਜਿਹੜੀਆਂ ਨੇ। ਤਾਂ ਇਹਦਾ ਕਾਰਨ ਇਹ ਸੀ ਵੀ ਇਹਨੇ ਆਪਣਾ ਜਿਹੜਾ ਵਰ ਲਏ ਹੋਏ ਸਨ ਅੱਜ ਤੋਂ ਬ੍ਰਹਮੇ ਤੋਂ ਕਿਤੇ, ਤਾਂ ਉਹਦੇ ਵਿਚ ਇਹਨੇ ਮੰਗ ਲਈਆਂ ਸਨ ਚੀਜ਼ਾਂ ਵੀ ਮੈਂ ਨਾ ਬੰਦੇ ਤੋਂ ਮਰਾਂ, ਨਾ ਜਾਨਵਰ ਤੋਂ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਧਰਤੀ ਵਿਚ ਮਰਾਂ, ਸਾਰੇ ਪ੍ਰਬੰਧ ਕਰ ਲਏ ਸੀ ਇਹਨੇ। ਤਾਂ ਇਹ ਹੁਣ ਜਦੋਂ ਮਾਰਨ ਲਈ ਰੱਬ ਨੇ, ਰੱਬ ਸਭ ਤੋਂ ਸਿਆਣਾ, ਉਹਨੇ ਰੂਪ ਹੀ ਐਸਾ ਧਾਰ ਲਿਆ ਜਿਹਨੂੰ ਨਾ ਬੰਦਾ ਕਿਹਾ ਜਾ ਸਕਦਾ ਸੀ ਤੇ ਨਾ ਉਹਨੂੰ ਜਾਨਵਰ ਕਿਹਾ ਜਾ ਸਕਦਾ, ਅੱਧਾ ਸ਼ੇਰ ਤੇ ਅੱਧਾ ਮਨੁੱਖ। ਹੁਣ ਇਹਨੂੰ ਕਿਤੇ ਤੁਸੀਂ ਕਹੋਗੇ ਵੀ ਇਹ ਮਤਲਬ ਜਿਹੜੇ ਅੱਜ ਕੱਲ ਦੇ ਬੰਦੇ ਕਹਿੰਦੇ ਨੇ ਵੀ ਅਸੀਂ ਤੇ ਵਿਗਿਆਨਿਕ ਚੀਜ਼ਾਂ ਨੂੰ ਮੰਨਦੇ ਹਾਂ, ਦੱਸੋ ਕਦੀ ਤੁਸੀਂ ਇਸ ਤਰ੍ਹਾਂ ਦਾ ਰੂਪ ਵੇਖਿਆ ਕਿ ਅੱਧਾ ਹੋਵੇ ਸ਼ੇਰ ਤੇ ਅੱਧਾ ਹੋਵੇ ਬੰਦਾ ਤੇ ਥੰਮ ਦੇ ਵਿਚੋਂ ਕੋਈ ਜੰਮਿਆ ਕਦੀ? ਇਹ ਤਾਂ ਕਹਿਣਗੇ। ਮੈਂ ਤਾਂ ਹੀ ਕਹਿੰਦਾ ਹੁੰਦਾ ਇਹਨਾਂ ਗੁਰੂ ਗ੍ਰੰਥ ਸਾਹਿਬ ਨੂੰ, ਨਹੀਂ ਜੇ ਮੰਨਣਾ ਅੱਜ ਨਾ ਮੰਨਣ, ਕੱਲ ਨਾ ਮੰਨਣ, ਅੱਜ ਜਦੋਂ ਅਸੀਂ ਇਹਨਾਂ ਦੇ ਵਿਰੋਧ ਵਿਚ ਬੋਲਨੇ ਆ ਤੇ ਸਾਡੇ ਕਈ ਮੂਮਨ ਜਿਹੜੇ ਨੇ ਭਲੇ ਮਨ ਸਮੂਹ ਵਾਲੇ ਜਿਹੜੇ ਆਪਣਾ ਟਾਈਮ ਟਪਾ ਰਹੇ ਨੇ ਕੌਮ ਦੇ ਵਿਚ ਵੀ ਜ਼ਿੰਦਗੀ ਆਰਾਮ ਨਾਲ ਸਾਡੀ ਲੰਘ ਜਾ, ਸਾਨੂੰ ਨਾ ਕੁਝ ਕਹਿਣਾ ਪਏ ਮਾੜਾ ਚੰਗਾ ਕਿਸੇ ਨੂੰ, ਉਹ ਕਹਿੰਦੇ ਵਿਵਾਦ ਨਾ ਕਰਿਆ ਕਰੋ, ਨਾਮ ਜਪਿਆ ਕਰੋ, ਮਾਲਾ ਲੈ ਜਾਓ ਸਾਡੇ ਕੋਲੋਂ। ਮੈਂ ਕਿਹਾ ਮਾਲਾ ਸਾਡੇ ਕੋਲ ਬਥੇਰੀਆਂ ਪਈਆਂ, ਕੋਈ ਪੰਥ ਵਾਸਤੇ ਵੀ ਸੋਚ ਲਓ। ਤਾਂ ਇਹਨਾਂ ਨੇ ਅੱਜ ਜਿਹੜੇ ਅੱਜ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਦਾ ਵਿਰੋਧ ਕਰ ਰਹੇ ਨਾ, ਇਹਨਾਂ ਕੱਲ ਨੂੰ ਇਹ ਵੀ ਕਹਿਣਾ ਵੀ ਇਹ ਝੂਠ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਵੀ ਬੰਦਾ ਪੈਦਾ ਹੁੰਦਾ ਮਾਤਾ ਪਿਤਾ ਦੇ ਘਰ, ਥੰਮ ਵਿਚੋਂ ਬੰਦੇ ਥੋੜੀ ਨਿਕਲਦੇ ਨੇ, ਇਸ ਲਈ ਆਹ ਵੀ ਸ਼ਬਦ ਕੱਢੋ, ਇਹ ਇਨ੍ਹਾਂ ਨੇ ਕਹਿਣਾ। ਤਾਂ ਇਹ ਵੇਖ ਲਓ ਵੀ ਤੁਸੀਂ ਸਾਰਾ ਕੁਝ ਸਹੀ ਜਾਣਾ ਤੇ ਫਿਰ ਆਪਣੀ ਜ਼ਮੀਰ ਮਾਰ ਕੇ ਤੇ ਸੁੱਤੇ ਰਹੋ ਲੈ ਕੇ ਕੰਬਲ। ਸੰਗਤ ਦੀ ਮਾਇਆ ਬਥੇਰੀ ਆਉਂਦੀ ਹੈ, ਆਪਣਾ ਆਨੰਦ ਲਈ ਚੱਲੋ ਤੇ ਜੇ ਕੁਝ ਪੰਥ ਦੀ ਜਿੰਮੇਵਾਰੀ ਲੈਣੀ ਹੈ ਫਿਰ ਇਹਦਾ ਜਵਾਬ ਦਿਓ। ਇਸ ਕਰਕੇ ਜਿਹੜੇ ਲੋਕ ਕਹਿੰਦੇ ਵੀ ਸਿੱਖ ਧਰਮ ਵਿਗਿਆਨਕ ਹੈ, ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਨਹੀਂ ਹੈ। ਸਿੱਖ ਧਰਮ ਵਿਗਿਆਨਕ ਵੀ ਹੈ ਪਰ ਵਿਗਿਆਨ ਤੋਂ ਉੱਚਾ ਵੀ ਹੈ। ਇਹ ਗੱਲ ਵਿਗਿਆਨਕ ਨਹੀਂ ਕਿ ਕੋਈ ਜੀਵ ਜਿਹੜਾ ਮਾਤਾ ਪਿਤਾ ਤੋਂ ਥੰਮ ਦੇ ਵਿੱਚੋਂ ਨਿਕਲ ਆਵੇ, ਪਰ ਇੱਥੇ ਮਹਾਰਾਜ ਕਹਿੰਦੇ ਥੰਮ ਵਿੱਚੋਂ ਨਿਕਲਿਆ ਦਾ ਮਤਲਬ ਵਿਗਿਆਨ ਤੋਂ ਅਗਲੀ ਗੱਲ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਇਹ ਥੰਮ ਤੋਂ ਨਿਕਲਿਆ। ਇਸ ਤਰ੍ਹਾਂ ਅਹੰਕਾਰੀ ਦੈਂਤ ਮਾਰ ਪਚਾਇਆ, ਉਸ ਅਹੰਕਾਰੀ ਦੈਂਤ ਹਰਨਾਕਸ਼ ਨੂੰ ਫੜ ਕੇ ਇਹਨੇ ਫੜ ਕੇ ਨੌਂਦਰਾਂ ਦੇ ਨਾਲ ਮਾਰ ਸੁੱਟਿਆ, ਉਹਨੂੰ ਚੀਰ ਦਿੱਤਾ ਸਾਰੇ ਨੂੰ। ਇਸ ਤਰ੍ਹਾਂ ਮਾਰਿਆ ਨੂੰ ਹੰਕਾਰੀ ਦੈਤ ਨੂੰ। ਭਗਤਾਂ ਮਨ ਆਨੰਦ ਵਜੀ ਵਧਾਈ, ਤੇ ਭਗਤਾਂ ਦੇ ਮਨ ਦੇ ਵਿਚ ਬੜਾ ਆਨੰਦ ਪੈਦਾ ਹੋਇਆ। ਜਿਹੜੇ ਵਾਹਿਗੁਰੂ ਦੇ ਭਗਤ ਸਨ ਉਨ੍ਹਾਂ ਆਣ ਕੇ ਵਧਾਈਆਂ ਦਿੱਤੀਆਂ। ਆਪਣੇ ਸੇਵਕ ਕੋ ਦੇ ਵਡਿਆਈ, ਔਰ ਆਪਣੇ ਸੇਵਕ ਨੂੰ ਪ੍ਰਹਿਲਾਦ ਨੂੰ ਵਡਿਆਈ ਦੇ ਦਿੱਤੀ ਬਹੁਤ ਵੱਡੀ। ਜੰਮਣ ਮਰਨਾ ਮੋਹ ਉਪਾਇਆ। ਫਿਰ ਮਹਾਰਾਜ ਸੰਸਾਰ ਦੀ ਗੱਲ ਕਰਦੇ, ਕਹਿੰਦੇ ਇੱਥੇ ਜਨਮ ਮਰਨ ਜਿਹੜਾ ਇਹ ਮੋਹ ਇਹ ਪੈਦਾ ਕੀਤਾ, ਮੋਹ ਤੋਂ ਪੈਦਾ ਹੋਇਆ। ਆਵਣ ਜਾਣਾ ਕਰਤਾ ਲਿਖ ਪਾਇਆ, ਇਹ ਆਉਣਾ ਜਾਣਾ ਭਟਕਣਾ ਜਿਹੜੀ ਹੈ ਕਰਤੇ ਪੁਰਖ ਨੇ ਲਿਖ ਕੇ ਪਾਈ ਹੋਈ ਸੰਸਾਰ ਦੇ ਅੰਦਰ। ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ, ਪ੍ਰਹਿਲਾਦ ਦੀ ਰਾਖੀ ਕਰਨ ਵਾਸਤੇ ਹਰੀ ਨੇ ਵਾਹਿਗੁਰੂ ਨੇ ਆਪਣਾ ਆਪ ਦਿਖਾ ਦਿੱਤਾ ਹੈ। ਭਗਤਾਂ ਕਾ ਬੋਲ ਆਗੇ ਆਇਆ, ਔਰ ਭਗਤਾਂ ਦਾ ਬੋਲ ਜਿਹੜੇ ਪ੍ਰਹਿਲਾਦ ਜੀ ਕਹਿੰਦੇ ਵੀ ਸਾਰੇ ਥਾਵਾਂ ਤੇ ਅਕਾਲ ਪੁਰਖ ਹੈ, ਥੰਮ ਦੇ ਵਿਚੋਂ ਪ੍ਰਗਟ ਕਰਕੇ ਵਿਖਾ ਦਿੱਤਾ। ਮਹਾਰਾਜ ਨੇ ਐਸੀ ਕਿਰਪਾ ਕੀਤੀ, ਵਚਨ ਪੂਰਾ ਹੋ ਗਿਆ। ਫਿਰ ਕਹਿੰਦੇ ਦੇਵ ਕੁਲੀ ਲਖਮੀ ਕੋ ਕਰ ਹੈ ਜੈਕਾਰ। ਫਿਰ ਕੀ ਹੋਇਆ, ਇਹ ਜਿਹੜਾ ਨਰਸਿੰਘ ਰੂਪ ਸੀ ਨਾ, ਇਹ ਬੜਾ ਭਯੰਕਰ ਰੂਪ ਧਾਰਨ ਕਰ ਗਿਆ। ਜਦੋਂ ਇਹਨੇ ਦਹਾੜ ਮਾਰੀ ਨਾ, ਕੰਬਲ ਲੱਗ ਪਏ ਸਾਰੇ ਦੇਵਤੇ ਵੀ। ਇਹ ਦੇਵਤੇ ਤਾਂ ਇਸ ਤਰ੍ਹਾਂ ਰਹਿੰਦੇ ਸੀ, ਕਦੀ ਇਹਨਾਂ ਨੂੰ ਕੋਈ ਰਾਜ ਦੇ ਜਾਂਦਾ ਸੀ ਖੋਹ ਕੇ, ਫਿਰ ਕੋਈ ਦੋ ਚਾਰ ਸਾਲ ਕੱਢਦੇ ਸੀ ਤੇ ਫਿਰ ਇਹਨਾਂ ਤੋਂ ਖੋਹ ਲੈਂਦੇ ਸੀ। ਕਰਨ ਯੋਗੇ ਤਾਂ ਹੈ ਕੁਝ ਨਹੀਂ ਸਨ, ਟੱਲੀਆਂ ਵਜਾਉਂਦੇ ਰਹਿੰਦੇ ਕੱਲੀਆਂ। ਇਹਨਾਂ ਕਦੀ ਰਾਖੀ ਤੇ ਆਪਣੀ ਕੀਤੀ ਹੈ ਨਹੀਂ ਸੀ। ਇਸ ਕਰਕੇ ਹੁਣ ਇਹ ਪਹਿਲਾਂ ਰੱਬ ਨੂੰ ਕਹਿੰਦੇ ਸੀ ਵੀ ਇਹ ਜਿਹੜਾ ਹਰਨਾਕਸ਼ ਇਹਨੇ ਸਾਡਾ ਰਾਜ ਖੋਹ ਲਿਆ, ਤੇ ਜਦੋਂ ਦੂਜੇ ਆ ਗਏ ਨਰਸਿੰਘ ਫਿਰ ਕਹਿੰਦੇ ਹੁਣ ਇਹ ਨਵਾਂ ਆ ਗਿਆ। ਉਹ ਇਸੇ ਤਰ੍ਹਾਂ ਹੀ ਉਦੋਂ ਦੇ ਤੁਰੇ ਫਿਰਦੇ ਨੇ। ਤਾਂ ਜਦੋਂ ਨਰਸਿੰਘ ਨੇ ਆਪਣਾ ਜਿਹੜਾ ਭਿਆਨਕ ਰੂਪ ਸੀ, ਗੁਣ ਅੰਗੀ ਅਵਤਾਰ ਸੀ, ਉਹ ਵਿਖਾਉਣਾ ਹੀ ਸੀ, ਉਹਨੇ ਵਿਖਾਇਆ ਆਪਣਾ ਰੂਪ, ਕਰੂਰ ਕਰਮੇ ਕਰੂਰ ਰੂਪ ਵਿਖਾਇਆ। ਇਹ ਦੇਵਤੇ ਕੰਬਲ ਲੱਗ ਪਏ ਤੇ ਇਹ ਗਏ ਕਹਿੰਦੇ ਲਖਮੀ ਦੇ ਕੋਲ, ਇਹ ਮਾਇਆ ਦੇ ਕੋਲ ਗਏ, ਔਰ ਜਾ ਕੇ ਉਹਦੀ ਜੈ ਜੈਕਾਰ ਜਾ ਕੀਤੀ। ਇਸ ਤਰ੍ਹਾਂ ਉਂਗਲਾਂ ਲਾ ਕੇ ਪਾਉਂਦੇ ਸੀ ਗਲ ਇੱਕ ਦੂਜੇ ਦੇ ਸਾਰਿਆਂ ਨੂੰ। ਦੇਵ ਕੁਲੀ, ਦੇਵ ਦੀ ਜਿਹੜੀ ਕੁਲ ਸੀ, ਦੇਵਤੇ ਸਾਰੇ ਇਕੱਠੇ ਹੋ ਕੇ ਮਾਇਆ ਦੇ ਕੋਲ ਜਾ ਆਪੜੇ, ਉਹਦੀ ਜਾ ਉਸਤਤ ਕੀਤੀ, ਵਡਿਆਈ ਕੀਤੀ ਵੀ ਬਹੁਤ ਵੱਡੀ ਏ ਤੂੰ, ਬਹੁਤ ਵੱਡੀ ਏ। ਜਾ ਕੇ ਕਿਹਾ ਮਾਤਾ ਨਰਸਿੰਘ ਕਾ ਰੂਪ ਨਿਵਾਰ, ਉਹਨੂੰ ਕਿਹਾ ਮਾਤਾ ਵੀ ਤੂੰ ਨਰਸਿੰਘ ਦਾ ਰੂਪ, ਤੇ ਜਾਂ ਤੂੰ ਅਕਾਲ ਪੁਰਖ ਨੂੰ ਕਹੋ ਤੇ ਜਾਂ ਇਹਦਾ ਰੂਪ ਜਿਹੜਾ ਭਿਅੰਕਰ ਬਣਿਆ ਹੋਇਆ ਇਹਨੂੰ ਸ਼ਾਂਤ ਕਰ। ਲਖਮੀ ਭਉ ਕਰੈ ਨਾ ਸਕੈ ਜਾਏ। ਉਹ ਲਖਮੀ ਆਪ ਡਰਦੀ ਸੀ, ਮਾਇਆ ਜਿਹੜੀ ਉਹ ਕੋਲ ਨਹੀਂ ਜਾ ਸਕਦੀ, ਇਹਦੇ ਨਰਸਿੰਘ ਦੇ ਕੋਲ ਨਹੀਂ ਜਾ ਸਕਦੀ। ਪ੍ਰਹਿਲਾਦ ਜਨ ਚਰਣੀ ਲਾਗਾ ਆਏ। ਫਿਰ ਪ੍ਰਹਿਲਾਦ ਜੀ ਨੇ ਜਾ ਕੇ ਉਹਨੂੰ ਕਿਹਾ ਵੀ ਤੂੰ ਜਾ ਕੇ ਕਹੋ। ਜਦੋਂ ਉਹ ਗਏ ਤੇ ਚਰਨ ਫੜ ਲੈ ਜਾ ਕੇ ਨਰਸਿੰਘ ਦੇ, ਸਤਿਗੁਰ ਨਾਮ ਨਿਧਾਨ ਦਿਰੜਾਇਆ। ਜਦੋਂ ਚਰਨ ਫੜੇ ਫਿਰ ਕਹਿੰਦੇ ਨੇ ਕਿ ਨਰਸਿੰਘ ਨੇ ਸੁਭਾਅ ਆਪਣਾ ਪਿਆਰ ਵਾਲਾ ਕਰ ਲਿਆ, ਪ੍ਰਹਿਲਾਦ ਨੂੰ ਗੋਦੀ ਵਿਚ ਬਿਠਾ ਲਿਆ ਤੇ ਉਹਦਾ ਜਿਹੜਾ ਮੱਥਾ ਸੀ ਚੱਟਣ ਲੱਗ ਪਏ। ਇਸ ਤਰ੍ਹਾਂ ਦਾ ਸਰੂਪ ਸੀ, ਪਿਆਰ ਕੀਤਾ ਆਪਣੇ ਭਗਤ ਨੂੰ ਤੇ ਕਿਹਾ ਵੀ ਲੈ ਹੁਣ ਤੇਰਾ ਰਾਜ ਹੈ, ਤੂੰ ਰਾਜ ਕਰ ਲੈ। ਤਾਂ ਉਸ ਵੇਲੇ ਭਗਤ ਪ੍ਰਹਿਲਾਦ ਜੀ ਨੇ ਜਿਹੜੇ ਬਚਨ ਕਹੇ ਉਹ ਕਹਿੰਦੇ ਸਤਿਗੁਰ ਨਾਮ ਨਿਧਾਨ ਦਿਰੜਾਇਆ। ਇੱਥੇ ਹੁਣ ਸਤਿਗੁਰੂ ਕਹਿੰਦੇ ਨੇ ਉਹ, ਮੈਨੂੰ ਸਤਿਗੁਰੂ ਨੇ ਨਾਮ ਦਾ ਨਿਧਾਨ ਦਿਰੜਾਇਆ, ਖਜ਼ਾਨਾ ਦਿਰੜਾ ਤਾ। ਸਤਿਗੁਰੂ ਦਾ ਮਤਲਬ ਸੀ ਆਦਿ ਪੁਰਖ, ਅਕਾਲ ਪੁਰਖ ਜੋ ਸ਼ਬਦ ਰੂਪ ਸੀ ਉਹਨੂੰ ਗੁਰੂ ਧਾਰਿਆ ਹੋਇਆ ਸੀ ਇਹਨੇ ਪ੍ਰਹਿਲਾਦ ਨੇ। ਰਾਜ ਮਾਲ ਝੂਠੀ ਸਭ ਮਾਇਆ, ਮੈਂ ਰਾਜ ਕੀ ਕਰਨਾ, ਇਹ ਤੇ ਝੂਠਾ ਸਾਰਾ ਕੁਝ ਮਾਲ ਮਾਇਆ ਜਿਹੜੀ ਹੈ। ਲੋਭੀ ਨਰ ਰਹੇ ਲਪਟਾਏ, ਇਹ ਦੁਨੀਆਂ ਦੇ ਲੋਭੀ ਬੰਦੇ ਇਹਨੂੰ ਚੰਬੜੇ ਹੋਏ ਨੇ, ਮਾਇਆ ਨੂੰ ਮੈਂ ਨੀ ਰੱਖਣੀ। ਹਰ ਕੇ ਨਾਮ ਬਿਨ ਦਰਗਹਿ ਮਿਲੇ ਸਜਾਏ, ਔਰ ਜੇ ਨਾਮ ਨਾ ਜਪੀਏ ਤੇ ਮਾਇਆ ਦੇ ਵਿਚ ਫਸੇ ਰਹੀਏ, ਦਰਗਾਹ ਦੇ ਵਿਚ ਸਜ਼ਾ ਮਿਲਦੀ ਹੈ। ਕਹੇ ਨਾਨਕ ਸਭ ਕੋ ਕਰੇ ਕਰਾਇਆ, ਕਹਿੰਦੇ ਹਨ ਪ੍ਰਹਲਾਦ ਜੀ ਦੀ ਗੱਲ ਇਸ ਤਰ੍ਹਾਂ ਵਿਚ ਗੁਰੂ ਸਾਹਿਬ ਆਪਣਾ ਵਿਚਾਰ ਦਿੰਦੇ ਹਨ ਕਿ ਸਭ ਕੁਝ ਕਰਾਇਆ ਹੋਇਆ ਹੀ ਜਿਹੜਾ ਹੈ, ਅਕਾਲ ਪੁਰਖ ਜਿਵੇਂ ਕਰਾਉਂਦਾ ਉਵੇਂ ਸਾਰੇ ਕਰਦੇ ਹਨ। ਸੇ ਪ੍ਰਵਾਨ ਜਿਨੀ ਹਰ ਸਿਉ ਚਿਤ ਲਾਇਆ, ਉਹ ਪ੍ਰਵਾਨ ਹੋਏ ਨੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਦੇ ਨਾਲ ਚਿੱਤ ਜੋੜਿਆ। ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਭਗਤਾਂ ਦਾ ਜੀਵਨ ਪ੍ਰਵਾਨ ਕਰਦਾ ਆਇਆ, ਅੰਗੀਕਾਰ ਕਰਦਾ ਆਇਆ। ਕਰਤੇ ਆਪਣਾ ਰੂਪ ਦਿਖਾਇਆ, ਕਰਤੇ ਅਕਾਲ ਪੁਰਖ ਨੇ ਆਪਣਾ ਰੂਪ ਨਰਸਿੰਘ ਦੇ ਰੂਪ ਵਿਚ ਆਪਣੇ ਭਗਤ ਦੀ ਰਾਖੀ ਕੀਤੀ। ਸੋ ਫੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।